ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾ।
ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਮਸਤ ਰਿਹਾ ਕਰਨ ਘਰ ਵਿਚ ਬੈਠੇ, ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਇਹ ਪੁੱਤਰ ਭਜਨ ਕਰਦੇ ਬਹੁਤ ਵੇਖੇ ਮੈਂ, ਪਰ ਤੁਹਾਡੇ ਵਾਂਗੂ ਹਰ ਵਕਤ ਸਿਮਰਨ ਕਰਦਾ ਨੀ ਮੈਂ ਵੇਖਿਆ ਕੋਈ, ਤਾਂ ਸੁਣ ਕੇ ਮਾਤਾ ਦੇ ਪ੍ਰਥਾਏ ਉਪਦੇਸ਼ ਦਿੰਦੇ ਹਨ।
ਆਖਾ ਜੀਵਾ ਵਿਸਰੈ ਮਰ ਜਾ।
ਇਹ ਮਾਤਾ ਤ੍ਰਿਪਤਾ ਜੀ, ਅਸੀਂ ਤਾਂ ਜੇ ਪਰਮੇਸ਼ਰ ਨੂੰ ਆਖਦੇ ਤਾਂ ਜਿਉਂਦੇ ਹਾਂ, ਜੇ ਸਾਨੂੰ ਪਰਮੇਸ਼ਰ ਭੁੱਲ ਜਾਵੇ ਸਾਨੂੰ ਮਰ ਜਾਣਾ ਹੁੰਦਾ ਸਾਡਾ, ਇਸ ਕਰਕੇ ਮਾਤਾ ਜੀ ਹਰ ਵਕਤ ਪਰਮੇਸ਼ਰ ਨੂੰ ਹੀ ਆਖਦੇ ਹੈ। ਜਿਨ੍ਹਾਂ ਜਿਨ੍ਹਾਂ ਨੂੰ ਉਸ ਪਰਮੇਸ਼ਰ ਨੂੰ ਆਖਿਆ ਉਹ ਜਿਉਂਦੇ ਹੋ ਗਏ, ਵਿਸਰੇ ਮਰ ਜਾਓ, ਜਿਨ੍ਹਾਂ ਨੂੰ ਵਿਸਰ ਜਾਂਦਾ ਉਹ ਮਰਦੇ ਤੇ ਜਾਂਦੇ ਜੂਨਾਂ ਵਿੱਚ।
ਆਖਣ ਔਖਾ ਸਾਚਾ ਨਾਮ।
ਸਾਰੇ ਕਿਉਂ ਨੀ ਪਰਮੇਸ਼ਰ ਦੇ ਨਾਮ ਨੂੰ ਆਖਦੇ? ਕਹਿਣ ਲੱਗੇ ਹੇ ਮਾਤਾ ਜੀ, ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਬਹੁਤ ਆਖਣਾ ਔਖਾ ਹੈ, ਕਿਹਾ ਨਹੀਂ ਜਾਂਦਾ ਕਿਸੇ ਦੇ ਪਾਸੋਂ। ਜਿਵੇਂ ਛੱਜੂ ਭਗਤ ਦੀ ਪ੍ਰਸੰਗ ਆਉਂਦਾ ਹੈ, ਇੱਕ ਵਾਰੀ ਬਹੁਤ ਸਾਰੀ ਵਰਖਾ ਪੈਂਦੀ ਸੀ, ਇਹਨਾਂ ਦੇ ਬੂਹੇ ਅੱਗੇ, ਛੱਜੂ ਦੇ ਚਵਾਰੇ ਦੇ ਅੱਗੇ ਮਜ਼ੂਰ ਠੁਰ ਠੁਰ ਕਰਕੇ ਕੰਬੀ ਜਾਣ ਲੀੜੇ ਭੇਜੇ ਹੋਏ। ਕਹਿਣ ਲੱਗੇ ਛੱਜੂ ਭਗਤ ਜੀ, ਕਿ ਵੀ ਦੱਸੋ ਆਪਣੀ ਗੱਲ, ਕੀ ਗੱਲ ਹੈ, ਕੰਬਦੇ ਹੋ? ਕਹਿਣ ਲੱਗੇ ਜੀ, ਅੱਜ ਵਰਖਾ ਪੈਂਦੀ ਹੈ, ਸਾਨੂੰ ਕਿਸੇ ਨੂੰ ਮਜ਼ੂਰੀ 'ਚ ਨਹੀਂ ਲਾਉਣਾ, ਪੇਟੋਂ ਭੁੱਖੇ ਹੈ ਅਤੇ ਸਾਡਾ ਰੁਜ਼ਗਾਰ ਨਹੀਂ ਚੱਲਣਾ। ਛੱਜੂ ਜੀ ਕਹਿਣ ਲੱਗੇ, ਚੰਗਾ ਭਈ ਐਂ ਕਰੋ ਤੁਸੀਂ, ਕੀ ਮੁਜ਼ਾਰੀ ਮਜ਼ੂਰੀ ਹੈ ਕਿ ਸਾਡੀ ਜੀ 4 ਆਨੇ ਮਜ਼ੂਰੀ ਹੈ ਦਿਹਾੜੀ ਦੀ? ਕਹਿੰਦੇ 8 ਆਨੇ ਦੇਵਾਂਗੇ, ਅਤੇ ਆ ਜਾਓ ਸਾਡੇ ਕੋਲ ਬੈਠ ਜਾਓ ਜੇ ਪ੍ਰਵਾਨ ਹੈ ਤਾਂ। ਇਹਨਾਂ ਨੂੰ ਬਿਠਾ ਲਏ, ਚੰਗਾ ਸੋਹਣਾ ਭੋਜਨ ਛਕਾਇਆ, ਸੁੱਕੇ ਵਸਤਰ ਦਿੱਤੇ ਪਹਿਨਣ ਨੂੰ। ਕਹਿਣ ਲੱਗੇ, ਲੈ ਵੀ ਰਾਮ ਰਾਮ ਦਾ ਜਾਪ ਕਰੋ, ਸਾਰੀ ਦਿਹਾੜੀ ਰਾਮ ਜਾਪ ਕਰਾਇਆ, ਕਦੇ ਵਾਸੀਆਂ ਲੈਣ, ਕਦੇ ਕੁਝ ਕਰਨ। ਛੱਜੂ ਜੀ ਨੇ ਸ਼ਾਮ ਦੇ ਵਕਤ 8 ਆਨੇ ਮਜ਼ੂਰੀ ਦਿੱਤੀ, ਅਤੇ ਕਹਿਣ ਲੱਗੇ, ਲੈ ਭਈ ਜੇ ਤੁਹਾਨੂੰ ਇਹ ਪ੍ਰਵਾਨ ਹੈ ਨਾ ਮਜ਼ੂਰੀ, ਰੋਜ਼ ਮੇਰੇ ਕੋਲ ਆ ਜਾ ਕਰੋ ਅਤੇ 8 ਆਨੇ ਮਜ਼ੂਰੀ ਲੈ ਜਾ ਕਰੋ ਅਤੇ ਰਾਮ ਦਾ ਜਾਪ ਕਰਿਆ ਕਰੋ। ਕਹਿਣ ਲੱਗੇ, ਮਹਾਰਾਜ ਟੋਕਰੀ ਢੋਂਦੇ, ਸਿੱਟਦੇ, ਮਿੱਟੀ ਢੋਂਦੇ, ਖਾਂਦੇ ਪੀਂਦੇ, ਗੁਜ਼ਾਰਾ ਚੰਗਾ ਕਰਦੇ, ਇਹ ਤਾਂ ਮਹਾਰਾਜ ਗਿੱਲਾ ਪੀਣ ਹੈ, ਸਾਥੋਂ ਨਹੀਂ ਹੋ ਸਕਦਾ, ਅਸੀਂ ਨਹੀਂ ਇਹ ਮਜ਼ੂਰੀ ਕਰ ਸਕਦੇ, ਜਵਾਬ ਦੇ ਗਏ। ਛੱਜੂ ਕਹਿੰਦੇ, ਫਿਰ ਤੁਹਾਡੇ ਕਰਮਾਂ ਦੀ ਮਾਰ ਹੀ ਹੈ ਨਾ, ਮੇਰਾ ਤਾਂ ਨਹੀਂ ਕੋਈ ਕਸੂਰ, ਤੁਹਾਨੂੰ ਜਾਪ ਕਰਨ ਵਾਸਤੇ ਲਾਇਆ, ਤੁਸੀਂ ਕਰ ਨਹੀਂ ਸਕੇ। ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਸ ਵਕਤ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ 'ਚ ਬਿਰਾਜਮਾਨ ਸਨ, ਖਾਲਸਾ ਪੰਥ ਰਚਿਆ ਹੈ, ਉਸ ਵੇਲੇ ਮਹਾਰਾਜ ਨੇ ਬਚਨ ਕੀਤੇ ਕਿ ਇਨਹੀਂ ਕੀ ਕਿਰਪਾ ਕੇ ਸਜੇ ਹਮੇ ਮਨੀ ਮੋਸੇ ਗਰੀਬ ਕਰੋੜ ਪਰੇ। ਉਸ ਵੇਲੇ ਪੰਡਤਾਂ ਨੇ ਕੇਸ਼ਵ ਦਾਸ ਦੇ ਨਾਲ ਮਿਲ ਕੇ ਫਰਿਆਦ ਕੀਤੀ ਕਿ ਮਹਾਰਾਜ, ਸਿੱਖਾਂ ਨੂੰ ਸਭ ਕੁਝ ਸਾਂਭ ਲਿਆ ਕਾਰੋਬਾਰ, ਅਤੇ ਅਸੀਂ ਪੰਡਿਤ ਹੁਣ ਕੀ ਕਰੀਏ, ਸਾਨੂੰ ਸੱਚੇ ਪਾਤਸ਼ਾਹ ਕੋਈ ਵੀ ਉਪਾਅ ਨਹੀਂ ਹੈ ਸਾਡੇ ਰੁਜ਼ਗਾਰ ਦਾ। ਮਹਾਰਾਜ ਕਹਿੰਦੇ, ਆਓ ਤੁਹਾਨੂੰ ਰੁਜ਼ਗਾਰ ਲਾਈਏ। ਕਲਗੀਧਰ ਜੀ ਨੇ ਕਿਹਾ, ਲਓ ਵੀ 8 ਘੰਟੇ ਵਾਹਿਗੁਰੂ ਮੰਤਰ ਦਾ ਜਾਪ ਕਰੋ, ਤੁਹਾਨੂੰ ਖਾਣ ਵਾਸਤੇ ਖੰਡ ਘਿਓ ਦੇਵਾਂਗੇ ਅਤੇ ਰੇਸ਼ਮ ਦੇ ਵਸਤਰੇ ਪਹਿਨ ਵਾਸਤੇ ਦੇਵਾਂਗੇ। ਇਹ ਸੁਣ ਕੇ ਪੰਡਿਤ ਕਹਿੰਦੀ, ਇੱਦੂ ਕੀ ਚੰਗਾ, ਬੈਠ ਗਏ ਸਾਰੇ ਬੈਠ ਗਏ। ਅਤੇ ਜਦੋਂ ਮਹਾਰਾਜ ਸਾਹਿਬ ਥੋੜ੍ਹਾ ਜਿਹਾ ਪਾਸੇ ਹੋਏ ਅਤੇ ਗੱਲਾਂ ਕਰਨ ਲੱਗ ਗਏ, ਆਲਮ ਸਿੰਘ ਦੀ ਡਿਊਟੀ ਲਾਤੀ ਮਾਰਨ, ਭਾਈ ਆਲਮ ਸਿੰਘ ਕਹਿੰਦੇ ਗੱਲਾਂ ਨਾ ਕਰਨ, ਇਹਨਾਂ ਨੂੰ ਨਿਗਰਾਨੀ ਰੱਖ। ਜਦੋਂ ਨਿਗਰਾਨੀ ਰੱਖੀ ਫਿਰ ਸੌਣ ਲੱਗ ਗਏ, ਫਿਰ ਪਹਿਲੇ ਤਾਂ ਸਿੰਘ ਹੋਰ ਖੜ੍ਹੇ ਕਰਤੇ, ਫਿਰ ਤੀਜੀ ਵਾਰ ਇਸੇ ਪ੍ਰਕਾਰ ਕਰਦਿਆਂ 8 ਘੰਟੇ ਮਸਾਂ ਪੂਰੇ ਕੀਤੇ। ਮਹਾਰਾਜ ਕਹਿੰਦੇ, ਜੇ ਪ੍ਰਵਾਨ ਹੈ ਤੁਹਾਨੂੰ ਤਾਂ ਹਰ ਰੋਜ਼ 5 ਮੋਹਰਾਂ ਤੁਹਾਨੂੰ ਦਿਆ ਕਰਾਂਗੇ, ਹਰ ਰੋਜ਼ ਦੀਆਂ, ਅਤੇ ਖੰਡ ਘਿਓ ਖਾਣ ਵਾਸਤੇ ਅਤੇ ਆ ਰੇਸ਼ਮ ਦੇ ਵਸਤਰ ਪਹਿਰਨ ਵਾਸਤੇ, ਆਓ ਜੇ ਤੁਹਾਨੂੰ ਪ੍ਰਵਾਨ ਹੈ। ਕਹਿੰਦੇ, ਉਹਨਾਂ ਸਿੰਘਾਂ ਨੂੰ ਰੁਜ਼ਗਾਰ ਮਾਰ ਲਿਆ ਸਾਡਾ, ਲਓ ਤੁਹਾਨੂੰ ਅਸੀਂ ਰੁਜ਼ਗਾਰ ਬਣਾਉਂਦੇ ਹਾਂ। ਸੁਣ ਕੇ ਕਹਿਣ ਲੱਗੇ, ਨਾ ਮਹਾਰਾਜ, ਇਹ ਨਹੀਂ ਸਾਥ ਹੋ ਸਕਣਾ, ਅਸੀਂ ਤਾਂ ਮਹਾਰਾਜ ਦੇਖੋ ਸਾਡੀ ਜਿਹੜੀ ਹੈ, ਦੇਖੋ ਇਹ ਰਾਹੂ ਕੇਤੂ ਬੈਲ ਹਮਾਰੇ ਸਾੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਨੂੰ ਮਾਰ ਲਿਆ ਵੇ ਛੇਤੀ, ਇਹੋ ਹੀ ਚੰਗਾ ਮਹਾਰਾਜ, ਪੱਤਰੀ ਵਿਖਾ ਕੇ ਗੁਜ਼ਾਰਾ ਕਰ ਲਿਆ ਕਰਾਂਗੇ, ਇਹ ਸਾਡੇ ਪਾਸੋਂ ਨਹੀਂ ਸੱਚੇ ਪਾਤਸ਼ਾਹ ਜਾਪ ਨਹੀਂ ਹੋ ਸਕਦਾ। ਇਸ ਪ੍ਰਕਾਰ ਜਵਾਬ ਦੇ ਕੇ 5-5 ਮੋਹਰਾਂ ਲੈਣ ਤੋਂ ਵੀ ਸੰਕੋਚ ਗਏ ਸਾਧ ਸੰਗਤ ਜੀ। ਸੋ ਸਾਹਿਬ ਕਲਗੀਧਰ ਜੀ ਨੇ ਜਦੋਂ ਅਰਥ ਪੜ੍ਹਾਏ ਹੈ, ਉਸ ਵਕਤ ਇਹ ਗਰੀਬ ਨਵਾਜ ਜੀ ਨਿਰਣਾ ਕਰਕੇ ਸਿੰਘਾਂ ਨੂੰ ਦਿਖਾਇਆ ਸੀ।
ਆਖਣ ਔਖਾ ਸਾਚਾ ਨਾਮ।
ਇਸ ਪ੍ਰਕਾਰ ਭਾਈ, ਆਖਣਾ ਪਰਮੇਸ਼ਰ ਦਾ ਸੱਚਾ ਨਾਮ ਬਹੁਤ ਔਖਾ ਹੈ, ਹੋਰ ਗੱਲਾਂ ਬਾਤਾਂ ਨਾਲ ਸਮਾਂ ਗੁਜ਼ਰ ਜਾਂਦਾ ਹੈ, ਰਾਤਾਂ ਗੁਜ਼ਰ ਜਾਂਦੀਆਂ, ਪਰ ਪਰਮੇਸ਼ਰ ਦੇ ਨਾਮ ਦਾ ਉਚਾਰਨ ਨਹੀਂ ਕਰ ਹੁੰਦਾ, ਉਸੇ ਵੇਲੇ ਵਾਸੀਆਂ ਲੈਣ ਲੱਗ ਜਾਂਦਾ, ਆਦਮੀ ਨੀਂਦ ਆਉਣ ਲੱਗ ਜਾਂਦੀ, ਇਹੋ ਜਿਹੀ ਹਾਲਤ ਹੈ। ਸੋ ਆਖਣਾ ਬਹੁਤ ਸਾਰਾ ਔਖਾ ਸੱਚੇ ਪਾਤਸ਼ਾਹ ਨਾਮ। ਮਾਤਾ ਜੀ, ਸਤਿਗੁਰੂ ਜੀ ਕਹਿੰਦੇ ਮਾਤਾ ਤ੍ਰਿਪਤਾ ਜੀ ਸਾਰੇ ਲੋਕ ਕਹਿੰਦੇ ਨੀ, ਐਵੇਂ ਹੋਰ ਪਾਸੇ ਪਰਚੇ ਰਹਿੰਦੇ ਹਨ।
ਸੱਚੇ ਨਾਮ ਕੀ ਲੱਗ
ਜੇ ਸੱਚੇ ਪਾਤਸ਼ਾਹ ਦੇ ਨਾਮ ਜਪਣ ਦੀ ਭੁੱਖ ਲੱਗ ਜਾਵੇ,
ਤਿਤ ਭੁੱਖ ਹੈ ਖਾਏ ਚੱਲੀਏ ਦੂਰ,
ਇਹ ਸੱਚੇ ਪਾਤਸ਼ਾਹ ਦੇ ਨਾਮ ਦੀ ਭੁੱਖ ਕਰਕੇ ਸਾਰੇ ਦੁੱਖ ਹੀ ਖਾ ਚੱਲੀ ਦੇ ਹੈ, ਸਾਰੇ ਦੁੱਖਾਂ ਨੂੰ ਨਿਵਰਤ ਕਰ ਲਈਦਾ ਜੇ ਨਾਮ ਦੀ ਭੁੱਖ ਲੱਗ ਜਾਵੇ ਹਿਰਦੇ ਚ।
ਸੋ ਕਿਉਂ ਵਿਸਰੈ ਮੇਰੀ ਮਾਂ,
ਇਹ ਮੇਰੇ ਮਾਤਾ ਸਾਹਿਬ ਜੀ ਸਾਨੂੰ ਉਹ ਵਾਹਿਗੁਰੂ ਕਿਉਂ ਭੁੱਲ ਜਾਵੇ।
ਸਾਚਾ ਸਾਹਿਬ ਸਾਚਾ ਨਾਮ,
ਉਹ ਸੱਚਾ ਸਾਹਿਬ ਉਹਦਾ ਸੱਚਾ ਹੀ ਨਾਮ ਹੈ ਮਹਾਰਾਜ ਕਹਿੰਦੇ ਹਨ। ਦੁਨੀਆਂ ਦੇ ਪਾਤਸ਼ਾਹ ਦੇ ਨਾਮ ਝੂਠੇ ਹਨ।
ਰਹਾਉ ਸੱਚੇ ਨਾਮ ਕੀ ਤਿਲ ਵਡਿਆਈ,
ਮਾਤਾ ਜੀ ਸੱਚੇ ਨਾਮ ਦੀ ਤਿਲ ਜਿੰਨੀ ਵੀ ਜਿਹੜੀ ਵਡਿਆਈ ਹੈ,
ਆਖ ਥੱਕੇ ਕੀਮਤ ਨਹੀਂ ਪਾਈ,
ਕਹਿ ਕਹਿ ਕੇ ਬੜੇ ਬੜੇ ਵਿਦਵਾਨ ਪੰਡਿਤ ਵਿਸ਼ੇਸ਼ ਨਾਗ ਵਰਗੇ ਥੱਕ ਗਏ, ਮਹਾਰਾਜ ਦੇ ਨਾਮ ਦੀ ਤਿਲ ਜਿੰਨੀ ਵੀ ਕੀਮਤ ਨਹੀਂ ਕਿਸੇ ਤੋਂ ਪਾਈ ਗਈ।
ਜੇ ਸਭ ਮਿਲ ਕੇ ਆਖਣ ਪਾਏ,
ਮਾਤਾ ਜੀ ਸਾਰੇ ਵਿਦਵਾਨ ਸਾਰੇ ਜਿੰਨੇ ਸੰਸਾਰ ਦੇ ਲੋਕ ਹੈ ਮਿਲ ਕੇ ਮਹਾਰਾਜ ਦੇ ਨਾਮ ਦੀ ਮਹਿਮਾ ਨੂੰ ਤਿਲ ਜਿੰਨੇ ਵੀ ਕਹਿਣਾ ਪਾਉਣ,
ਵੱਡਾ ਨਾ ਹੋਵੇ ਘਾਟ ਨਾ ਜਾਏ।
ਉਹ ਪਰਮੇਸ਼ਰ ਲੋਕਾਂ ਦੀ ਵਡਿਆਈ ਕਰਨੇ ਕਰਕੇ ਵੱਡਾ ਨਹੀਂ ਹੁੰਦਾ, ਓਡਾ ਹੀ ਰਹਿੰਦਾ ਹੈ, ਤੇ ਜੇ ਸਾਰੇ ਨਾਸਤਕ ਹੋ ਜਾਣ ਵੀ ਅਸੀਂ ਰੱਬ ਨੂੰ ਮੰਨਣਾ ਹੀ ਨਹੀਂ, ਫਿਰ ਉਹ ਘੱਟ ਨਹੀਂ ਜਾਂਦਾ, ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ।
ਨਾ ਉਹ ਮਰੇ ਨਾ ਹੋਵੇ ਸੋਗ,
ਨਾ ਮਾਤਾ ਜੀ ਉਹ ਮਰਦਾ ਹੈ ਨਾ ਸੋਗ, ਜਿਵੇਂ ਲੋਕ ਮੁਕਾਣੀ ਜਾਂਦੇ ਸੋਗ ਵੀ ਨਹੀਂ ਉਹਦੀ ਬਾਬਤ ਹੁੰਦਾ ਕਿਸੇ ਪ੍ਰਕਾਰ।
ਦਿੰਦਾ ਰਹੇ ਨਾ ਚੁੱਕੇ ਭੋਗ,
ਉਹ ਪਰਮੇਸ਼ਰ ਸਦਾ ਦਾਤਾ ਨੂੰ ਦਿੰਦਾ ਰਹਿੰਦਾ ਹੈ ਅਤੇ ਨਾ ਚੁੱਕੇ ਭੋਗ, ਉਹਦਾ ਦਿੱਤੇ ਹੋਏ ਪਦਾਰਥ ਚੁੱਕਦੇ ਨਹੀਂ, ਆਦਮੀ ਮਰ ਜਾਂਦੇ ਹੈ ਜਿੰਦਾ ਮੁੱਕ ਜਾਂਦੀ ਹੈ ਅਤੇ ਉਹਦੇ ਦਿੱਤੇ ਹੋਏ ਪਦਾਰਥ ਨਹੀਂ ਮੁਕਦੇ, ਉਹ ਬਣੇ ਹੀ ਰਹਿੰਦੇ ਉਸੇ ਪ੍ਰਕਾਰ। ਉਹ ਦਾਤ ਦਿੰਦਾ ਹੋਇਆ ਭੋਗ ਪਦਾਰਥ ਦੇਣ ਤੋਂ ਆਦਮੀ ਮਰ ਜਾਂਦੇ, ਉਹਦੀ ਦਾਤ ਨਹੀਂ ਮੁਕਦੀ ਹੈ, ਚੁੱਕੀ ਨਹੀਂ ਜਾਂਦੀ।
ਗੁਣ ਇਹੋ ਹੋਰ ਨਾਹੀ ਕੋਈ,
ਇਹੋ ਜਿਹੇ ਗੁਣਾਂ ਵਾਲਾ ਮਾਤਾ ਜੀ ਵਾਹਿਗੁਰੂ ਬਿਨਾਂ ਹੋਰ ਕੋਈ ਨਹੀਂ, ਇੱਕ ਆਪ ਹੀ ਪਰਮੇਸ਼ਰ ਹੈ,
ਨਾ ਕੋ
ਇਹੋ ਜੇ ਗੁਣ ਕਿਹਦੇ ਵਿੱਚ ਹੋਰ ਚ ਕਹੀਏ ਨਹੀਂ ਹੈ ਕਿਸੇ ਵਿੱਚ,
ਨਾ ਕੋ ਹੋਆ ਨਾ ਕੋ ਹੋ,
ਨਾ ਮਾਤਾ ਜੀ ਪਿੱਛੇ ਕੋਈ ਹੋਇਆ ਵਾਹਿਗੁਰੂ ਜੈਸਾ ਤੇ ਨਾ ਅੱਗੇ ਨੂੰ ਕੋਈ ਹੋਵੇਗਾ।
ਜੇ ਵੱਡ ਆਪ ਤੇ ਵੱਡ ਤੇਰੀ ਦਾਤ,
ਜਿੱਡਾ ਵੱਡਾ ਆਪ ਉਹ ਪਰਮੇਸ਼ਰ ਓਡੀ ਵੱਡੀ ਉਹ ਦੀ ਦਾਤ ਹੈ।
ਜਿਨ ਦਿਨ ਕਰਕੇ ਕੀਤੀ ਰਾਤ,
ਇੱਕ ਦਿਨ ਫਰੀਦ ਮਾਤਾ ਨੂੰ ਬਾਰੀ ਸਾਲੀ ਮਿਲਣ ਵਾਸਤੇ ਆਇਆ, ਫਰੀਦ ਦੀ ਮਾਂ ਕਹਿਣ ਲੱਗੀ ਪੁੱਤਰ ਮੈਨੂੰ ਤੇਰੇ ਭਰਾਵਾਂ ਨੇ ਅੱਡ ਕਰ ਦਿੱਤਾ ਹੈ ਤੇ ਮੈਂ ਗਰੀਬਣੀ ਹੋ ਗਈ ਹੈ, ਜੇ ਖੁਦਾ ਪਾਈਆ ਮੈਨੂੰ ਸ਼ੱਕਰ ਦੇਵੇ ਖੰਡ ਦੇਵੇ ਤੇ ਘਿਓ ਦੇਵੇ ਤਾਂ ਮੈਂ ਤੇਰੇ ਆਉਣ ਦੀ ਖੁਸ਼ੀ ਵਿੱਚ ਕਿਸੇ ਦੇ ਤਾਂ ਹੀ ਨਿਉਂਦਾ ਖਵਾਵਾਂ। ਸੁਣ ਕੇ ਫਰੀਦ ਸਾਹਿਬ ਬਾਹਰ ਨੂੰ ਤਪ ਕਰਨ ਵਾਸਤੇ ਜਾਣ ਲੱਗੇ, ਕਹਿਣ ਲੱਗੇ ਮਾਤਾ ਜੀ ਚੰਗਾ ਤੁਹਾਡੀ ਮੁਰਾਦ ਮਹਾਰਾਜ ਸਾਹਿਬ ਪੂਰੀ ਕਰ ਦੇਣਗੇ। ਇਉਂ ਕਹਿ ਕੇ ਫਰੀਦ ਸਾਹਿਬ ਚਲੇ ਗਏ। ਉਦੋਂ ਬਾਅਦ ਇੱਕ ਉੱਠ ਖੰਡਦਾ ਆ ਗਿਆ ਮਾਤਾ ਦੇ ਪਾਸ, ਇੱਕ ਕੁੱਪੇ ਭਰੇ ਹੋਏ ਘਿਓ ਦੇ ਆ ਗਏ ਤੇ ਮਾਈ ਨੂੰ ਕੁੱਲੀ 'ਚ ਬਹਿਣ ਨੂੰ ਥਾਂ ਨਾ ਰਿਹਾ, ਇੰਨਾ ਖੰਡ ਤੇ ਘਿਓ ਰੱਖ ਦਿੱਤਾ। ਸ਼ਾਮ ਨੂੰ ਫਰੀਦ ਆਇਆ, ਕਹਿਣ ਲੱਗੀ ਮਾਤਾ ਭਾਈ ਆ ਇੱਥੇ ਕੋਈ ਖੰਡ ਤੇ ਘਿਓ ਰੱਖ ਗਿਆ, ਇਹ ਪਤਾ ਨਹੀਂ ਕੋਈ ਚੋਰੀ ਨਾ ਹੋ ਜਾਵੇ ਸਾਨੂੰ ਨਾ ਪਕੜਿਆ ਜਾਵੇ। ਫਰੀਦ ਸਾਹਿਬ ਕਹਿਣ ਲੱਗਾ ਮਾਤਾ ਤਾਂ ਪਾਈਆ ਮੰਗਿਆ ਸੀ। ਕਹਿਣ ਲੱਗੀ ਮੈਂ ਤਾਂ ਭਾਈ ਪਾਈਆ, ਮੈਂ ਕਹਿੰਦੇ ਰੱਬ ਦੇ ਪਾਈਏ ਹੀ ਏਡੇ ਏਡੇ ਹੈ ਮਾਤਾ, ਜਿਹੜੇ ਆਪ ਤੇ ਜਿੱਡਾ ਵੱਡਾ ਉਹ ਆਪ ਹੈ, ਵੱਡੀਆਂ ਵੱਡੀਆਂ ਉਹਦੀਆਂ ਰਾਤਾਂ ਹਨ ਗਈਆਂ।
ਦਿਨ ਕਰਕੇ ਕੀਤੀ ਰਾਤ,
ਜਿਸ ਵਾਹਿਗੁਰੂ ਨੂੰ ਦਿਨ ਬਣਾ ਕਰਕੇ ਸਾਰਿਆਂ ਨੂੰ ਵਿਹਾਰ ਕਰਨ ਦਾ ਤੇ ਸੰਗਤ ਕਰਨ ਦਾ ਸਮਾਂ, ਰਾਤ ਭਜਨ ਕਰਨ ਵਾਸਤੇ ਦੇਣਾ ਕੀਤੀ ਹੈ।
ਖਸਮ ਵਿਸਾਰੇ ਤੇ ਕਮਜਾ,
ਜਿਹੜੀਆਂ ਇਸਤਰੀਆਂ ਆਪਣੇ ਮਾਲਕ ਨੂੰ ਭੁਲਾ ਦਿੰਦੀਆਂ ਉਹ ਚੰਗੀ ਕੋਲ ਵਾਲੀਆਂ ਨਹੀਂ ਹੁੰਦੀਆਂ, ਕਮਜਾਤਾਂ ਹੁੰਦੀਆਂ ਹਨ, ਨੀਵੀਂ ਜਾਤ ਵਾਲੀਆਂ ਹੁੰਦੀਆਂ ਹਨ।
ਨਾਨਕ
ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਨੂੰ ਭੁਲਾ ਦਿੰਦੇ ਹੈ ਉਹ ਨੀਚ ਜਾਤ ਵਾਲੇ ਪੁਰਖ ਹਨ।
ਨਾਨਕ ਨਾਵੈ ਬਾਜ ਸਨਾਦ,
ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਸਨਾਦ ਭੂਤਨਿਆਂ ਦੀ ਨਿਆਈ ਹਨ। ਜਿਹੜੇ ਪੁਰਸ਼ ਹਨਗੇ ਜਿਹੋ ਜਿਹੇ ਪ੍ਰੇਤ ਹੈ ਸੋ ਉਹੋ ਜਿਹੇ ਉਹ ਆਦਮੀ ਹਨ ਜੋ ਪਰਮੇਸ਼ੁਰ ਦੇ ਨਾਮ ਨੂੰ ਭੁਲਾ ਦਿੰਦੇ ਹਨ। ਸਨਾਦ ਇੱਕ ਬੰਬਈ ਦੇ ਵਿੱਚ ਉਹਨਾਂ ਦੀ ਚਾਂਬੜ ਚੂੜੇ ਵੀ ਰੋਟੀ ਨਹੀਂ ਖਾਂਦੇ, ਉਹ ਇੰਨੀ ਨੀਚ ਜਾਤ ਸਨਾਤ ਮੰਨੀ ਹੈ। ਨਾਮ ਤੋਂ ਬਿਨਾਂ ਇਸੇ ਹਨਮਾਰਾ ਕਹਿੰਦੇ ਹਨ। ਫਿਰ ਪੜੋ
ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾ,
ਜਿਨ੍ਹਾਂ ਜਿਨ੍ਹਾਂ ਨੂੰ ਉਸ ਪਰਮੇਸ਼ੁਰ ਦਾ ਹੀ ਆਖਿਆ ਹੈ ਉਹ ਜੀਵਾ ਜੀਵਨ ਮੁਕਤ ਹੋ ਗਏ ਹੈ। ਅਤੇ ਜਿਨ੍ਹਾਂ ਨੂੰ ਪਰਮੇਸ਼ੁਰ ਭੁੱਲ ਜਾਂਦਾ ਹੈ, ਉਹ ਵਿਸਰਿਆ ਹੈ ਇਹਨਾਂ ਨੂੰ, ਉਹ ਜੂਨਾਂ ਚ ਮਰ ਮਰ ਕੇ ਜਾਂਦੇ ਹਨ।
ਆਖਣ ਔਖਾ ਸਾਚਾ ਨਾਮ,
ਜਿਹੜੇ ਸੱਚੇ ਪਰਮੇਸ਼ੁਰ ਦੇ ਨਾਮ ਨੂੰ ਆਖਦੇ ਹੈ, ਆਖਣ ਸਾਚਾ ਔਖਾ ਨਾ, ਉਹ ਜਿਹੜੇ ਸੱਚੇ ਨੂੰ ਆਖਦੇ ਉਹ ਨਹੀਂ ਕਦੇ ਔਖੇ ਹੁੰਦੇ, ਉਹ ਜੰਮਣ ਮਰਨ ਦੀਆਂ ਔਖਾਈਆਂ ਤੋਂ ਰਹਿਤ ਹੋ ਜਾਂਦੇ, ਮੁਕਤ ਹੋ ਜਾਂਦੇ ਹਨ।
ਸੱਚੇ ਨਾਮ ਕੀ ਲਾਗੈ ਭੂਖ,
ਸੱਚੇ ਨਾਮ ਦੀ ਜਿਹਨਾਂ ਨੂੰ ਭੂਖ ਆਸਾ ਲੱਗੇ ਆਉਂਦੀ ਹੈ ਪ੍ਰਾਪਤੀ ਦੀ,
ਤਿਤ ਭੁੱਖ ਹੈ ਖਾਏ ਚੱਲੀ ਹੈ ਦੂਰ,
ਇਸ ਪਰਮੇਸ਼ੁਰ ਦੇ ਨਾਮ ਦੀ ਆਸਾ ਚ ਲੱਗਿਆ ਹੋਇਆ ਧਾਰਨ ਕਰਕੇ ਖਾਏ ਚੱਲੀਏ ਦੁੱਖ, ਜਿਹੜੇ ਦੁੱਖ ਹਨਗੇ ਖਾਣ ਵਾਲੇ ਜੀਆਂ ਨੂੰ ਨਾਸ ਕਰ ਰਹੇ ਹੈ, ਉਹ ਚਾਹੇ ਪੁਨਾ ਲੀਏ ਲੈ ਹੋ ਜਾਂਦੇ ਹੈ, ਨਾਸ ਹੋ ਜਾਏ ਨਿਵਰਤ ਹੋ ਜਾਂਦੇ ਹਨ।
ਸੋ ਕਿਉਂ ਵਿਸਰੈ ਮੇਰੀ ਮਾਏ,
ਉਹ ਪਰਮੇਸ਼ੁਰ ਜੀਆਂ ਨੂੰ ਕਿਉਂ ਭੁੱਲ ਗਿਆ ਮਹਾਰਾਜ, ਤਾਂ ਕਹਿੰਦੇ ਨੇ ਮੇਰੀ ਮਾਏ, ਇਹ ਮਾਇਆ ਨੂੰ ਸੀ ਤਾਂ ਈਸ਼ਵਰ ਦੀ ਆਪ ਦੀ ਮੰਨ ਬੈਠੇ ਲੋਕ, ਇਸ ਕਰਕੇ ਪਰਮੇਸ਼ੁਰ ਭੁੱਲ ਗਿਆ ਹੈ।
ਸਾਚਾ ਸਾਹਿਬ ਸਾਚੈ ਨਾਮ,
ਉਹ ਸੱਚਾ ਤ੍ਰਿਕਾਲਵਾਦ ਰੂਪ ਹੈ, ਸਹ ਮਾਇਆ ਬਿਰਤੀ ਦੁਆਰਾ ਹੈ, ਉਹਦੀ ਪ੍ਰਾਪਤੀ ਸੱਚੇ ਨਾਮ ਕਰਕੇ ਹੁੰਦੀ ਹੈ, ਜੋ ਗੁਰਾਂ ਦੁਆਰਾ ਸੱਚੇ ਨਾਮ ਦਾ ਜਾਪ ਕਰਦੇ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ।
ਰਹਾਉ ਸਾਚੇ ਨਾਮ ਕੀ ਤਿਲ ਵਡਿਆਈ,
ਸੱਚਾ ਜੋ ਹੈ ਸਰੂਪ ਲੱਖਣ ਰੂਪ ਨਾਮ ਪ੍ਰਸਿੱਧ, ਉਹਦੀ ਤਿਲ ਜਿੰਨੀ ਵੀ ਜਿਹੜੀ ਵਡਿਆਈ ਹੈ ਸ਼ਕਤੀ ਵਿਰਤੀ ਕਰਕੇ,
ਆਖ ਥੱਕੇ ਕੀਮਤ ਨਹੀਂ ਪਾਈ,
ਭੇਦਵਾਦੀ ਲੋਕ ਆਖ ਆ ਕੇ ਥੱਕ ਚੁੱਕੇ ਹੈ, ਉਹਦੇ ਸੱਚੇ ਸਰੂਪ ਲੱਖਣਾਂ ਦੀ ਤਟਸਥੀ ਲੱਖਣਾਂ ਦੀ ਕੀਮਤ ਨਹੀਂ ਕਿਸੇ ਪਾਸੋਂ ਪਾਈ ਗਈ।
ਜੇ ਸਭ ਮਿਲ ਕੇ ਆਖਣ ਪਾ,
ਜੇ ਸਾਰੇ ਹੀ ਲੋਕ ਜਿਹੜੇ ਭੇਦਵਾਦੀ ਹੈ ਮਿਲ ਕੇ ਉਸ ਪਰਮੇਸ਼ੁਰ ਨੂੰ ਆਖਣਾ ਪਾਉਣ ਕੇ ਅਸੀਂ ਕਥਨ ਕਰ ਸਕਾਂਗੇ ਸ਼ਕਤੀ ਬਿਰਤੀ ਦੁਆਰਾ,
ਵੱਡਾ ਨਾ ਹੋਵੇ ਘਾਟ ਨਾ ਜਾਏ,
ਤਾਂ ਕਹਿ ਨਹੀਂ ਸਕਣਗੇ। ਜੇ ਸਾਰੇ ਅਧਿਕਾਰੀ ਮਿਲ ਕਰਕੇ ਗੁਰਾਂ ਨਾਲ ਮਿਲ ਕੇ ਆਖਣਾ ਪਾਉਣ, ਉਹ ਮੁਕਤ ਹੋ ਜਾਣਗੇ। ਵੱਡਾ ਨਾ
ਹੋਵੇ ਘਾਟ ਨਾ ਪਾ ਜਾਏ,
ਉਹ ਕਹਿੰਦੇ ਵੱਡਾ ਹੋਆ ਦੁਨੀਦਾਰ ਮਰਨਗੇ ਨੀ, ਫੇਰ ਉਹਨਾਂ ਨੂੰ ਮੌਤ ਨੀ ਖਾ ਸਕੇਗੀ, ਵਡਾਣ ਅਸਚਰਜ ਰੂਪ ਹੋ ਜਾਣਗੇ, ਤੇ ਘਾਟ ਨਾ ਜਾਏ, ਉਹ ਜੂਨਾਂ ਦੇ ਘਾਟਾਂ ਚ ਮਾਤਾ ਦੇ ਗਰਭ ਦੇ ਘਾਟਾਂ ਚ ਨਹੀਂ ਜਾਣਗੇ, ਪੈਦਾ ਨਹੀਂ ਹੋਣਗੇ, ਮਰਨਗੇ ਜੰਮਣਗੇ ਨਹੀਂ।
ਨਾ ਉਹ ਮਰੇ ਨਾ ਹੋਵੇ ਸੂਰ,
ਉਹ ਬ੍ਰਹਮ ਵੇਤਾ ਆਤਮ ਸਰੂਪ ਹੋ ਗਿਆ, ਨਾ ਉਹ ਮਰਦਾ ਹੈ ਨਾ ਉਹਨਾਂ ਅੰਦਰ ਕਿਸੇ ਪ੍ਰਕਾਰ ਸ਼ੋਕ ਰੂਪ ਸੰਸਾਰ ਜਿਹੜਾ ਹੈ ਇਹ ਸੋਗ ਨਹੀਂ ਵਿਆਪਦਾ, ਧਰਤੀ ਸ਼ੋਕ ਮਾਤਰ ਆਤਮ ਬੇਤ, ਆਤਮ ਬੇਤਾ ਸ਼ੋਕ ਮਾਤਰ ਸੰਸਾਰ ਤੋਂ ਤਰ ਜਾਂਦਾ ਹੈ।
ਦੀਂਦਾ ਰਹੇ ਨਾ ਚੂਕੈ ਭੂ,
ਬ੍ਰਹਮ ਵੇਤਾ ਜਿਹੜਾ ਹੈ ਅਧਿਕਾਰੀਆਂ ਨੂੰ ਬ੍ਰਹਮ ਗਿਆਨ ਦਾ ਉਪਦੇਸ਼ ਦਿੰਦਾ ਹੀ ਰਹਿੰਦਾ ਹੈ, ਨਾ ਚੂਕੈ ਭੋਗ, ਉਹਨਾਂ ਦਿੱਤਾ ਹੋਇਆ ਜਿਹੜਾ ਬ੍ਰਹਮਾਨੰਦ ਹੈ ਉਹ ਮਹਾਤਮਾ ਭੋਗਦੇ ਹੈ, ਕਦੇ ਉਹ ਚੁੱਕਦਾ ਨੀ, ਨਿਵਰਤ ਨਹੀਂ ਹੁੰਦਾ ਹੈ।
ਗੁਣ ਇਹੋ ਹੋਰ ਨਾਹੀ ਕੋ,
ਇਹੋ ਜਿਹੇ ਗੁਣ ਬ੍ਰਹਮ ਗਿਆਨੀਆਂ ਦੇ ਵਿੱਚ ਹਨਗੇ, ਇਹੋ ਜਿਹਾ ਗੁਣ ਗਿਆਨ ਦੇਣ ਵਾਲਾ ਬ੍ਰਹਮ ਗਿਆਨੀ ਤੋਂ ਬਗੈਰ ਹੋਰ ਕੋਈ ਨਹੀਂ ਹੈ।
ਨਾ ਕੋ ਹੋਆ ਨਾ ਕੋ ਹੋ,
ਐਸਾ ਗੁਣ ਗਿਆਨ ਹੋ ਜਾਂਦਾ ਹੈ ਕਿ ਹੋਰ ਨਹੀਂ ਉਸ ਰੂਪ ਤੋਂ ਉਦਾਇਤ ਤੋਂ ਬਗੈਰ ਕੋਈ, ਨਾ ਕੋਈ ਪਿੱਛੇ ਹੋਇਆ ਨਾ ਕੋਈ ਅੱਗੇ ਨੂੰ ਹੋਵੇਗਾ।
ਜੇ ਵੱਡ ਆਪ ਤੇ ਵੱਡ ਤੇਰੀ ਦਾਤ,
ਜਿੱਡਾ ਵੱਡਾ ਬ੍ਰਹਮ ਗਿਆਨੀ ਮਹਾਰਾਜ ਨੇ ਆਪ ਬਣਾਇਆ ਹੈ, ਓਡੀ ਵੱਡੀ ਤੇਰੀ ਪ੍ਰਾਪਤੀ ਦੀ ਬ੍ਰਹਮ ਵਿਦਿਆ ਦੀ ਦਾਤ ਉਹ ਬਖਸ਼ ਦਿੰਦਾ ਹੈ।
ਦਿਨ ਦਿਨ ਕਰਕੇ ਕੀਤੀ ਰਾਤ,
ਜਿਸ ਬ੍ਰਹਮ ਵਿਦਿਆ ਨੂੰ ਬ੍ਰਹਮ ਗਿਆਨ ਰੂਪੀ ਦਿਨ ਚੜਾ ਦਿੱਤਾ ਹੈ ਤੇ ਅਵਿਦਿਆ ਰੂਪੀ ਰਾਤ ਅਭਾਵ ਕਰ ਦਿੱਤੀ ਹੈ ਉਹਨਾਂ ਨੇ।
ਖਸਮ ਵਿਸਾਰ ਹੈ ਤੇ ਕਮ ਜਾਤ,
ਖਸਮ ਵਿਸਾਰ ਹੈ ਤੇ ਕਮ ਜਾਤ, ਖਸਮ ਜਾਤ, ਖਸਮ ਅਕਾਲ ਪੁਰਖ ਨੂੰ ਉਹਨਾਂ ਨੇ ਜਾਣ ਲਿਆ ਹੈ ਤੇ ਵਿਸਾਰਨ ਤੇ ਕੰਮ, ਉਹ ਕਮੀ ਪੁਣੇ ਵਾਲੀ ਜਿਹੜੀ ਮਾਇਆ ਮੋਹ ਹੈ ਅਤੇ ਅਵਿਦਿਆ ਆਦਿਕ ਸਾਰੀਆਂ ਚੀਜ਼ਾਂ ਨੂੰ, ਵਿਕਾਰਾਂ ਆਦਿਕਾਂ ਨੂੰ, ਕਮੀ ਪਾਉਣ ਵਾਲਿਆਂ ਨੂੰ ਸਾਰਿਆਂ ਨੂੰ ਵਿਸਾਰ ਦਿੰਦੇ, ਵਿਸਰਜਨ ਕਰ ਦਿੰਦੇ ਹੈ ਤੇ ਖਸਮ ਨੂੰ ਉਹਨਾਂ ਨੇ ਵਾਹਿਗੁਰੂ ਨੂੰ ਜਾਣ ਲਿਆ ਹੈ।
ਨਾਨਕ ਨਾਵੈ ਬਾਜ ਸੁਨਾ,
ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਮਹਾਰਾਜ ਦੇ ਨਾਮ ਨੂੰ ਜਾਣ ਕਰਕੇ ਨਾਵੈ ਉਸ ਨਾਮੀ ਦਾ ਰੂਪ ਹੀ ਹੋ ਗਏ ਹੈ, ਤੇ ਬਾਜ ਸਨਾਤ, ਸਨਾਤ ਨਾਲ ਨੀਚਤਾਈ ਤੋਂ ਬਾਜ ਰਹਿਤ ਹੋ ਗਏ ਹੈ। ਸਨਾਤ ਭੂਤਨਿਆਂ ਦੀ ਨਹੀਂ ਸ੍ਰਿਸ਼ਟੀ ਹੈ ਜਿਹੜੀ, ਇਹ ਤੋਂ ਬਗੈਰ ਹੈ, ਉਹ ਪ੍ਰੇਤਾਂ ਆਦਿਕ ਜੂਨਾਂ ਚ ਨਹੀਂ ਪੈਂਦੇ, ਸਦਾ ਸਨਾਤ ਨੀਚਤਾਈ ਤੋਂ ਰਹਿਤ ਹੋ ਗਏ ਹਨ।
ਆਸਾ ਮਹੱਲਾ ਪਹਿਲਾ, ਜੇ ਦਰ ਮਾਂਗਤ ਕੂਕ ਕਰੇ,
ਸਤਿਗੁਰੂ ਮਹਾਰਾਜ ਸਾਹਿਬ ਜੀ ਇੱਕ ਇਲਾਕੇ ਦੇ ਵਿੱਚ ਵਿਚਰਦੇ ਫਿਰ ਰਹੇ ਸਨ, ਉੱਥੋਂ ਦੇ ਲੋਕਾਂ ਨੇ ਨਫ਼ਰਤ ਕੀਤੀ, ਭਾਈ ਮਰਦਾਨਾ ਮਰਾਸੀ ਸੀ ਨਾਲ ਆਪਦੇ, ਵੇਖ ਕੇ ਕਹਿਣ ਲੱਗੇ ਮਹਾਰਾਜ ਮਰਾਸੀ ਨਾਲ ਲਈ ਫਿਰਦੇ ਹੋ, ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਹੈ,
ਜੇ ਦਰ ਮੰਗਤ ਕੂਕ ਕਰੇ।
ਇਹ ਭਾਈ ਜੇ ਕੋਈ ਦਰ ਚ ਪਰਮੇਸ਼ਰ ਦੇ ਮੰਗਦਾ ਹੋਇਆ ਕੂਕ ਫਰਿਆਦ ਕਰੇ,
ਮਹਿਲੀ ਖਸਮ ਸੁਣੇ।
ਉਹ ਮਹਿਲਾਂ ਵਿੱਚ ਖਸਮ ਮਾਲਕ ਸੁਣ ਲੈਂਦਾ ਹੈ। ਭਾਈ ਮਰਦਾਨੇ ਦਾ ਨਿਸਤਾਰਾ ਇੱਕ ਪੁਸਤਕ ਅਟਰੈਕਟ ਛਪਿਆ ਹੋਇਆ, ਉਹਦੇ ਚ ਇਸ ਪ੍ਰਕਾਰ ਦਾ ਜੀਵਨ ਲਿਖਿਆ ਹੋਇਆ ਹੈ ਕਿ ਮਰਦਾਨਾ ਜੀ ਕਾਨਪੁਰ ਦੀ ਨਦੀ ਦੇ ਉੱਤੇ ਬੈਠੇ ਤਪ ਕਰਿਆ ਕਰਦੇ। ਬੜੇ ਤਪੱਸੀ ਸਨ ਪਿਛਲੇ ਜਨਮ ਵਿੱਚ, ਬਹੁਤ ਸਾਰਾ ਤਪ ਕਰਨ ਤੋਂ ਇਹ ਰਿਸ਼ੀ ਦਾ ਸਰੀਰ ਜਿਹੜਾ ਸੀ ਨਮੂਨੀਏ ਦੇ ਨਾਲ ਅੰਤ ਹੋਣ ਦਾ ਸਮਾਂ ਆ ਗਿਆ। ਉੱਥੋਂ ਦੇ ਜਿਹੜੇ ਉਹਦੇ ਸੇਵਕ ਸੀ ਉਹਨਾਂ ਨੇ ਸਾਧ ਸੰਗਤ ਜੀ ਇਹਨਾਂ ਨੂੰ ਬਰਾਂਡੀ ਲਿਆ ਕੇ ਪਿਆ ਦਿੱਤੀ, ਸ਼ਰਾਬ। ਸ਼ਰਾਬ ਪਿਆ ਤੀ ਵੀ ਨਮੂਨੀਆ ਹਟ ਜੇ, ਪਰ ਉਹ ਸ਼ਰਾਬ ਦੇ ਅਮਲ ਵਿੱਚ ਹੀ ਮਰਦਾਨੇ ਦੇ ਪਿਛਲੀ ਉਮਰ 'ਚ ਇਹ ਪਿਛਲੇ ਜਨਮ ਵਿੱਚ ਪ੍ਰਾਣ ਛੁੱਟ ਗਏ। ਉਹ ਸ਼ਰਾਬ ਦੇ ਅਸਲ ਦੇ ਨਾਲ ਮੁਸਲਮਾਨਾਂ ਦੇ ਘਰ ਦਾ ਜਨਮ ਹੋਇਆ, ਪਰ ਉਹ ਜਿਹੜਾ ਕੀਤਾ ਹੋਇਆ ਤਾਪਸੀ ਸਾਧ ਸੰਗਤ ਜੀ ਉਹ ਆਲਾ ਨਹੀਂ ਗਿਆ। ਇਹਦਾ ਇਹ ਤਪ ਦਾ ਇੱਛਾ ਸੀ ਕਿ ਮੈਂ ਮਹਾਰਾਜ ਦੇ ਨਾਲ ਰਹਿਣਾ ਹੈ। ਉਹ ਇਹਦੀ ਭਾਵਨਾ ਪੂਰੀ ਕਰਨ ਵਾਸਤੇ ਕਿਹਾ ਕਿ ਅੰਤਰਜਾਮੀ ਨੇ ਉਸ ਵੇਲੇ ਆਕਾਸ਼ਵਾਣੀ ਦੁਆਰਾ ਕਿਹਾ, ਹੇ ਰਿਸ਼ੀ ਤੈਂ ਜਨਮ ਤਾਂ ਤਪ ਤਾਂ ਕੀਤਾ ਹੀ ਸਾਡੇ ਨਾਲ ਰਹਿਣ ਦਾ, ਪਰ ਤੈਨੂੰ ਇਹ ਬਰਾਂਡੀ ਸ਼ਰਾਬ ਦੇ ਅਮਲ 'ਚ ਪ੍ਰਾਣ ਨਿਕਲੇ ਹੈ, ਇਸ ਕਰਕੇ ਤੈਨੂੰ ਮੁਸਲਮਾਨਾਂ ਦੇ ਘਰ ਜਨਮ ਉਤਾਰਨਾ ਪਵੇਗਾ। ਕਿ ਮਹਾਰਾਜ ਮੈਨੂੰ ਮੇਲ ਲੋਕ ਕਹਿੰਦੇ ਤਪ ਦਾ ਫਲ ਤੈਨੂੰ ਉਸ ਜਨਮ ਵਿੱਚ, ਅਸੀਂ ਆਪਣਾ ਸਿੱਖ ਬਣਾ ਕੇ ਨਾਲ ਕੀਰਤਨ ਸੁਣਿਆ ਕਰਾਂਗੇ। ਇਹ ਆਕਾਸ਼ਬਾਣੀ ਨੇ ਇਹਨੂੰ ਬਚਨ ਕੀਤੇ ਸੀ। ਉਸ ਆਕਾਸ਼ਬਾਣੀ ਦੇ ਬਚਨ ਅਨੁਸਾਰ ਮਰਦਾਨਾ ਮਰਾਸੀਆਂ ਦੇ ਘਰ ਜੰਮਿਆ ਨਨਕਾਣੇ ਸਾਹਿਬ ਵਿੱਚ, ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਨਾਲ ਬਾਲ ਲੀਲਾ ਜਿੱਥੇ ਮਹਾਰਾਜ ਸਾਹਿਬ ਖੇਡ ਕਰਦੇ ਸਨ ਉੱਥੇ ਇਹ ਵੀ ਬੱਚਾ ਆ ਗਿਆ, ਅਤੇ ਉਸ ਵੇਲੇ ਆ ਕੇ ਗੁਰੂ ਸਾਹਿਬ ਦੇ ਨਾਲ ਖੇਡਣ ਲੱਗ ਗਿਆ। ਇਹਦੀ ਮਾਂ ਹੈ, ਇਹਦੇ ਪਹਿਲਾਂ ਮਰਦਾਨੇ ਦੇ ਭਾਈ ਸੀ ਚਾਰ, ਉਹ ਗੁਜ਼ਰ ਗਏ ਸੀ। ਇਹਦਾ ਨਾਮ ਮਾਂ ਨੂੰ ਪਤਾ ਸੀ ਵੀ ਮਰੀ ਜਾਣਾ ਹੈ, ਇਹਦਾ ਨਾਮ ਮਰ ਜਾਣਾ ਹੀ ਰੱਖ ਦਿੱਤਾ ਸੀ ਮਾਤਾ ਨੇ। ਇਹਨਾਂ ਹਾਕ ਆ ਕੇ ਮਾਰੀ ਵੇ ਮਰ ਜਾਣੇ ਆ, ਅਤੇ ਉਹ ਸਾਰੇ ਮੁੰਡੇ ਕੰਨ ਚੱਕਣ ਲੱਗੇ ਮਰ ਜਾਣਾ ਕਿਹੜਾ ਆ ਗਿਆ। ਫਿਰ ਦੂਜਿਆਂ ਨੇ ਕਿਹਾ ਵੀ ਇਹਦਾ ਨਾਮ ਮਰ ਜਾਣਾ ਰੱਖਿਆ ਇਹਦੀ ਮਾਂ ਨੇ, ਕਿਉਂਕਿ ਮਰਦਾਨਾ ਜਿਹੜਾ ਇਹਦਾ ਨਾਮ ਮਰ ਜਾਣਾ। ਮਹਾਰਾਜ ਕਹਿੰਦੇ ਮਾਈ ਇਹ ਸਾਡੇ ਨਾਲ ਰਹੇਗਾ, ਬੜੀ ਇਹਦੀ ਉਮਰ ਹੋਵੇਗੀ, ਤੂੰ ਸੰਸਾ ਨਾ ਕਰ, ਇਹਦਾ ਨਾਮ ਅਸੀਂ ਮਰਦਾਨਾ ਰੱਖਦੇ ਹਾਂ। ਉਸ ਵੇਲੇ ਮਰ ਜਾਣੇ ਤੋਂ ਮਰਦਾਨਾ ਮਹਾਰਾਜ ਸਾਹਿਬ ਰੱਖਿਆ। ਫਿਰ ਭਾਈ ਮਰਦਾਨਾ ਜੀ ਗੁਰੂ ਸਾਹਿਬ ਦੇ ਨਾਲ ਕੀਰਤਨੀਏ ਹੋ ਕੇ ਨਿਹਾਲ ਹੁੰਦੇ ਨੇ, ਸਾਰੀ ਉਮਰ ਆਪਣੇ ਆਪ ਦੇ ਨਾਲ ਰਹਿ ਕੇ ਬਤੀਤ ਕੀਤੀ ਸੀ। ਇਸ ਪ੍ਰਕਾਰ ਮਰਦਾਨਾ ਇਹਦਾ ਨਾਮ ਰੱਖਿਆ ਸੀ, ਅਤੇ ਕੇਸ ਮਹਾਰਾਜ ਨੂੰ ਉਸ ਦਿਨ ਤੋਂ ਰਖਵਾ ਦਿੱਤੇ ਸੀ ਇਸ ਦੇ। ਭਾਈ ਮਰਦਾਨੇ ਨੂੰ ਇਹ ਜਿਹੜੀ ਹਾਫਜ਼ਾਬਾਦ ਦੀ ਜਨਮ ਸਾਖੀ ਹੈ ਉਹਦੇ 'ਚ ਮਰਦਾਨੇ ਦੇ ਖੇਲਣ ਦਾ ਮਰ ਜਾਣਾ ਨਾਂ ਰੱਖਣਾ, ਅਤੇ ਫਿਰ ਭਾਈ ਮਰਦਾਨਾ ਨਾਂ ਰੱਖਣਾ ਅਤੇ ਕੇਸ ਰਖਾਉਣੇ। ਇਹ ਗੁਰੂ ਨਾਨਕ ਸਾਹਿਬ ਨੇ ਕੇਸ ਪਹਿਲਾਂ ਮਰਦਾਨੇ ਦੇ ਰਖਾ ਕੇ ਨਾਲ ਰੱਖਿਆ ਸੀ। ਇਸ ਪ੍ਰਕਾਰ ਦੀ ਸਾਖੀ ਉਹਦੇ 'ਚ ਆਉਂਦੀ ਹੈ ਸਾਧ ਸੰਗਤ ਜੀ। ਇਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਰਦਾਨੇ ਨੂੰ ਪਿਛਲੇ ਜਨਮ ਦੀ ਗੱਲ ਦੱਸੀ ਕਿ ਇਸ ਨੂੰ ਤਪ ਕੀਤਾ ਸੀ, ਤਪ ਕਰਕੇ ਸ਼ਰਾਬ ਦੇ ਪਿਆਉਣੇ ਕਰਕੇ ਮਰਾਸੀਆਂ ਦੇ ਘਰ ਜੰਮਿਆ ਹੈ, ਅਤੇ ਫਿਰ ਇਹਨੇ ਜਿਹੜਾ ਤਪ ਕੀਤਾ ਸੀ ਤਪ ਦਾ ਫਲ ਦੇਣ ਵਾਸਤੇ ਸਾਡੇ ਅਵਤਾਰ ਦੇ ਨਾਲ ਇਸ ਨੂੰ ਸਤਿਕਾਰ ਹੋਣਾ ਸੀ। ਸੋ ਉਸ ਵੇਲੇ ਮਹਾਰਾਜ ਸ਼ਬਦ ਉਚਾਰਦੇ ਹਨ, ਇਹ
ਆਸਾ ਮਹੱਲਾ ਪਹਿਲਾ ਜੇ ਦਰ ਮੰਗਤ ਕੂਕ ਕਰੇ।
ਜੇ ਕਰਕੇ ਭਾਈ ਕੋਈ ਦਰ ਵਿੱਚ ਗੁਰੂ ਪਰਮੇਸ਼ਰ ਦੇ ਘਰ 'ਚ ਮੰਗਤਾ ਬਣ ਕੇ ਫਰਿਆਦ ਕਰੇ,
ਮਹਿਲੀ ਖਸਮ ਸੁਣੇ,
ਤਾਂ ਉਹ ਖਸਮ ਮਾਲਕ ਉਹਦੀ ਅਰਦਾਸ ਸੁਣ ਲਵੇ ਮਹਿਲਾਂ ਦੇ ਵਿੱਚ, ਮਕਾਨ ਵਿੱਚ, ਆਪਦੇ ਦਰ ਵਿੱਚ।
ਭਾਵੇ ਧੀਰਕ ਭਾਵੇ ਧੱਕੇ,
ਰਾਜਿਆਂ ਦਾ ਸੁਭਾਅ ਤਾਂ ਇਹ ਹੁੰਦਾ ਹੈ ਚਾਹੇ ਸ਼ਰਾਬ ਦੇ ਰੱਜੇ ਹੋਏ ਉਹਨੂੰ ਧੱਕੇ ਦੇ ਕੇ ਉੱਥੋਂ ਕਢਾ ਦੇਣ, ਅਤੇ ਚਾਹੇ ਖੁਸ਼ੀ ਚਾਹੇ ਉਹਨੂੰ ਰੱਖ ਲੈਣ ਧੀਰਜ ਦੇ ਦੇਣ, ਇਸ ਪ੍ਰਕਾਰ ਦਾ ਸੁਭਾਅ ਹੁੰਦਾ ਹੈ।
ਏਕ ਵਡਿਆਈ ਦੇ,
ਇਸ ਪ੍ਰਕਾਰ ਇੱਕ ਵਡਿਆਈ, ਚਾਹੇ ਧੱਕੇ ਦੇਣ ਦੀ ਵਡਿਆਈ ਦਿੰਦੇ ਆ ਜਾਂ ਧੀਰਜ ਦੇਣ ਦੀ ਵਡਿਆਈ ਦਿੰਦੇ ਹੈ, ਰਾਜਿਆਂ ਦਾ ਸੁਭਾਅ ਹੁੰਦਾ ਹੈ। ਪਰ ਉਹ ਮੇਰਾ ਵਾਹਿਗੁਰੂ ਜੋ ਪ੍ਰੇਮ ਦੇ ਵਿੱਚ ਆਪਦੇ ਢਾਡੀਆਂ ਦੇ ਤਾਂ ਹੀ ਬੁਲਾਉਣ ਵਾਲਾ ਹੈ, ਢਾਡੀ ਹੁਣ ਨਿਰਗੁਣ ਢਾਡੀ ਬਖਸ਼ਣ ਪ੍ਰਪੁਰਖ ਬੇਦਾਵਾ, ਉਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਨੇ ਇਸ ਦੀ ਆਪਦੇ ਮਹੱਲ ਸੱਚਖੰਡ ਵਿੱਚ ਅਰਦਾਸ ਸੁਣੀ ਸੀ, ਅਤੇ ਉਸ ਵੇਲੇ ਭਾਵੇ ਧੀਰਕ ਭਾਵੇ ਧੱਕੇ ਏਕ ਵਡਿਆਈ ਦੇ, ਦੁਨੀਆਂ ਦੇ ਬਾਦਸ਼ਾਹ ਤਾਂ ਪਾਉਂਦੇ ਨੇ ਵੀ ਚਾਹੇ ਧੀਰ ਦੇਣ ਤਾਂ ਵਡਿਆਈ ਦੇਵੇ ਚਾਹੇ ਧੱਕੇ ਦੇ ਦੇਵੇ, ਪਰ ਪਰਮੇਸ਼ੁਰ ਮੇਰੇ ਵਾਹਿਗੁਰੂ ਨੂੰ ਜਿਨ੍ਹਾਂ ਨੂੰ ਲੋਕ ਧੱਕੇ ਦਿੰਦੇ ਪਾਉਂਦੇ ਹੈ ਉਹਨਾਂ ਨੂੰ ਇੱਕ ਧੀਰ ਜੀ ਦਿੰਦਾ। ਆਪ ਸੱਚੇ ਪਾਤਸ਼ਾਹ ਕਹਿ ਚੰਗਾ ਤੈਨੂੰ ਪਹਿਲੇ ਪਾਤਸ਼ਾਹ ਦੇ ਨਾਲ ਤੇਰਾ ਉਧਾਰ ਹੋਵੇਗਾ, ਨਾਲ ਉਹਨਾਂ ਦੀ ਸੰਗਤ ਕਰੇਗਾ, ਸਾਡੇ ਅਵਤਾਰ ਦੇ ਨਾਲ ਰਹੇਗਾ। ਇਹ ਵਰ ਦਿੱਤਾ ਸੀ ਮਹਾਰਾਜ ਸਾਹਿਬ ਜੀ ਨੇ, ਇਹ ਕਾਰਨ ਹੈ ਕਹਿੰਦੇ ਮਰਦਾਨੇ ਨੂੰ ਸਾਡੇ ਨਾਲ ਰੱਖਣ ਦਾ। ਸੋ ਇਸ ਕਰਕੇ ਜਾਤ ਪਾਤ ਦਾ ਖਿਆਲ ਨਾ ਕਰੋ, ਇਹ ਗੁਰੂ ਸਾਹਿਬ ਦੇ ਸ਼ਬਦ ਨੂੰ ਸੁਣੋ। ਜਿਸ ਪ੍ਰਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਲੇਲੀ ਦੇ ਦਰਗਾਹ ਦਾ ਮਜਨੂੰ ਦੇਖ ਕੁੱਤਾ ਲੁਭਾਉਣਾ, ਮਜਨੂੰ ਕੁੱਤੇ ਨੂੰ ਵੇਖ ਕੇ ਹੱਸ ਹੜ ਹੜ ਪੈਰੀ ਪਵੇ, ਹੜ ਹੜ ਸੇ ਕੁੱਤੇ ਦੇ ਪੈਰੀ ਪਵੇ, ਹੜ ਹੜ ਹੱਸੇ ਲੋਕ ਵਡਾਉਣਾ। ਉਹ ਕੁੱਤੇ ਦੇ ਪੈਰੀ ਪੈਂਦਾ ਲੇਲਾਂ ਦਾ ਕੁੱਤਾ ਜਾਣ ਕੇ, ਲੋਕ ਹੜ ਹੜ ਕਰਕੇ ਹੱਸਦੇ ਹੈਰਾਨ ਹੋ ਕੇ। ਇਸੇ ਪ੍ਰਕਾਰ ਹੈ ਕੁੱਤਾ ਡੂੰਬ ਖਾਣੀਏ, ਸੋ ਡੂੰਬ ਨੂੰ ਵੀ ਲੋਕ ਕੁੱਤਾ ਕਹਿੰਦੇ ਹੈ। ਪਰ ਭਾਈ ਸਾਹਿਬ ਨੂੰ ਕਿਹਾ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪਰ ਕੁੱਤਾ ਪਾਉਣਾ। ਜਿਹੜੇ ਗੁਰਸਿੱਖਾਂ ਨੂੰ ਗੁਰੂ ਸਾਹਿਬ ਦੇ ਸ਼ਬਦ ਦੇ ਪ੍ਰੇਮੀ ਹਨ, ਜੋ ਕੋਈ ਕਰ ਗੱਲ ਸੁਣਾਵੇ ਹਰਨਾਮ ਕੀ ਸੋ ਲੱਗੇ ਗੁਰਸਿੱਖਾਂ ਮਨ ਮਿੱਠਾ। ਇਉਂ ਭਾਈ ਮਰਦਾਨੇ ਦਾ ਸਤਿਕਾਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਸਤਿਗੁਰੂ ਜੀ ਨੇ ਉਹ ਕੀਤਾ। ਹਾਂਜੀ,
ਭਾਵੈ ਧੀਰਕ ਭਾਵੈ ਧੱਕੇ,
ਸਤਿਗੁਰੂ ਦੇ ਘਰ ਚ ਤਾਂ ਭਾਈ ਜਿਹੜਾ ਮੰਗਤਾ ਬਣ ਕੇ ਆਵੇ ਉਹਨੂੰ ਧੀਰਜ ਦੇਣੀ ਪਾਉਂਦੀ ਹੈ, ਦੁਨੀਆਂ ਦੇ ਬਾਦਸ਼ਾਹ ਨੂੰ ਪਾਉਂਦੇ ਧੱਕੇ ਦੇਣੇ।
ਏਕ ਵਡਾਈ ਦੇ
ਅੰਤਰਜਾਮੀ ਸੱਚੇ ਪਾਤਸ਼ਾਹ ਇੱਕ ਨਾਮ ਦੀ ਵਡਿਆਈ ਦਿੰਦੇ ਹੈ। ਜੋ ਪੁਰਸ਼ ਨਾਮ ਜਪਦਾ ਹੈ ਉਹ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ ਕੋਈ ਵੀ ਹੈ, ਉਹਨੂੰ ਸੱਚੇ ਪਾਤਸ਼ਾਹ ਜਿਸ ਪ੍ਰਕਾਰ ਸੈਦ ਖਾਨ ਨੂੰ ਨਿਹਾਲ ਕਰਤਾ ਗੁਰੂ ਕਲਗੀਧਰ ਦੇ ਦਰਸ਼ਨ ਵੇਖ ਕੇ ਮੋਹਿਤ ਹੋ ਗਿਆ ਸੀ, ਜੰਗ ਚ 1,25,00,000 ਫੌਜ ਲੈ ਕੇ ਆਇਆ ਸੀ ਜਿਹੜਾ ਮਾਰਦ ਚੜ ਕੇ ਆਇਆ ਸੀ, ਇਸ ਪ੍ਰਕਾਰ ਇੱਕ ਵਡਿਆਈ ਬਖਸ਼ ਦਿੰਦੇ ਹਨ ਸੱਚੇ ਪਾਤਸ਼ਾਹ। ਤਾਂ ਦੁਨੀਆਂ ਦੇ ਬਾਦਸ਼ਾਹ ਨੂੰ ਭਾਵੇਂ ਧੀਰਜ ਤੇ ਧੱਕੇ ਦੇਣੇ ਦੋਵੇਂ ਪਾਉਂਦੇ ਹੈ, ਭਾਵੇਂ ਧੀਰਜ ਭਾਵੇਂ ਮਹਾਰਾਜ ਪਰਖਣ ਵਾਸਤੇ ਧੀਰਜ ਦੇਣ ਤੇ ਭਾਵੇਂ ਧੱਕੇ ਦੇਣ ਕਿ ਤੈਨੂੰ ਨਹੀਂ ਅਸੀਂ ਸੰਭਾਲਣਾ। ਜਿਸ ਪ੍ਰਕਾਰ ਮਰਦਾਨੇ ਨੂੰ ਤੋਰਤਾ ਸੀ ਵੀ ਜਾ ਤੂੰ ਪਿੰਡ ਨੂੰ ਚੱਲਿਆ, ਹੁਣ ਲੈ ਜਾ ਰਬਾਬ ਬੇਬੇ ਦੇ ਕੋਲ ਰੱਖਿਆ ਹੀ, ਇਉਂ ਵੀ ਜੇ ਕਿਤੇ ਕਾਉਂਟਰ ਕਰ ਲੈਣ, ਪਰ ਫਿਰ ਵੀ ਕੁਮਾਰ ਨਾਮ ਦੀ ਵਡਿਆਈ ਦਿੰਦੇ ਹਨ, ਬਖਸ਼ਿਸ਼ ਕਰ ਦਿੰਦੇ ਹਨ। ਭਾਵੇਂ ਧੀਰਕ ਭਾਵੇਂ ਧੱਕੇ, ਦੁਨੀਆਂ ਦੇ ਜਿਹੜੇ ਲੋਕ ਹੈ ਵਕਾਰੀ ਲੋਕ, ਉਹ ਤਾਂ ਵਕਾਰਾਂ ਹੀ ਧੀਰਜ ਦੇਣ ਵਾਲੇ ਹੈ, ਅਤੇ ਮਹਾਰਾਜ ਨੂੰ ਪਾਉਂਦਾ ਕਿ ਵਕਾਰਾਂ ਵੱਲੋਂ ਧੱਕੇ ਦੇਣੇ ਤੇ ਇੱਕ ਨਾਮ ਦੀ ਵਡਿਆਈ ਬਖਸ਼ ਦਿੰਦੇ ਹਨ।
ਜਾਣੋ ਜੋਤ ਨਾ ਪੁੱਛੋ ਜਾਤੀ,
ਮਹਾਰਾਜ ਸਾਹਿਬ ਕਹਿੰਦੇ ਭਾਈ ਜਾਤ ਪਾਤ ਨਾ ਪੁੱਛੋ, ਵਾਹਿਗੁਰੂ ਦੀ ਜੋਤ ਸਰੂਪ ਨੂੰ ਜਾਣਨਾ ਕਰੋ ਹਿਰਦੇ ਵਿੱਚ।
ਆਗੈ ਜਾਤ ਨਾ ਹੈ,
ਅੱਗੇ ਦਰਗਾਹ ਚ ਭਾਈ ਕਿਸੇ ਦੀ ਜਾਤ ਨਹੀਂ ਹੈ, ਹੇ ਤਿਆਗ ਹੈ ਜਾਤ ਆਦਿਕਾਂ ਦਾ, ਉਹ ਅੱਗੇ ਜਾਤ ਨਾ ਜੋਰ ਅੱਗੇ ਜੀਵ ਨਵੇ, ਜਿਨਕੀ ਲੇਖੇ ਪਤਵਾ ਚੰਗੇ ਸਹੀ ਕੇ, ਸ੍ਰੀ ਆਸਾ ਜੀ ਦੀ ਵਾਰ ਵਿੱਚ ਬਚਨ ਕੀਤੇ ਹਨ। ਇਸੇ ਪ੍ਰਕਾਰ ਗੁਰੂ ਦੀ ਜਾਤ ਬਿਨਾਂ ਪੁੱਛੋ ਅਤੇ ਜੋਤੀ ਸਰੂਪ ਨੂੰ ਜਾਣ ਲਓ, ਸਿੱਖ ਦੀ ਜਾਤ ਬਿਨਾਂ ਪੁੱਛਣਾ ਕਰੋ ਅਤੇ ਜਾਣੋ ਜੋਤ ਜੋਤੀ ਸਰੂਪ ਨੂੰ ਸਾਰਿਆਂ ਜਾਣਨਾ ਕਰੋ।
ਨਾ ਪੁੱਛੋ ਜਾਤ,
ਕਿਸੇ ਪ੍ਰਕਾਰ ਦੀ ਜਾਤ ਪਾਤ ਆਦਿਕ ਪੁੱਛਣ ਦੀ ਲੋੜ ਨਹੀਂ ਹੈ। ਸੋ ਜਾਤੀ ਤੇ ਕਿਸੇ ਦੀ ਬੁੱਧ, ਇਹ ਚੰਗੀ ਬੁੱਧ ਹੈ ਤੇਰੀ, ਸ਼ਾਸਤਰ ਗਿਆਨ ਸਹਿਤ ਹੈ ਕਿ ਸ਼ਾਸਤਰ ਗਿਆਨ ਤੋਂ ਅਗਿਆਤ ਹੈ, ਇਹ ਵੀ ਕਿਸੇ ਦੀ ਬੁੱਧ ਪੁੱਛਣ ਦੀ ਲੋੜ ਨਹੀਂ।
ਆਗੈ ਜਾਤ ਨਾ ਹੈ,
ਅੱਗੇ ਭਾਈ ਜਾਤ ਆਦਿਕ ਵੀ ਹੈ ਨਹੀਂ, ਅੱਗੇ ਹੀ ਬੁੱਧ ਅਕਲ ਆਦਿਕ ਵੀ ਕਿਸੇ ਦੀ ਮੰਨੀ ਨਹੀਂ ਜਾਣੀ, ਕਰਨੀ ਮੰਨੀ ਜਾਣੀ ਹੈ।
ਰਹਾਉ ਆਪ ਕਰਾਏ ਆਪ ਕਰੇ,
ਆਪ ਹੀ ਪਰਮੇਸ਼ਰ ਗੁਰਾਂ ਦੁਆਰਾ ਉਪਦੇਸ਼ ਕਰਾਉਂਦਾ ਹੈ ਤੇ ਆਪ ਹੀ ਸਿੱਖ ਬਣ ਕੇ ਕਰਦਾ ਹੈ। ਆਪ ਆਪ
ਆਪ ਕਰਾਏ ਆਪ ਕਰੇ,
ਆਪ ਹੀ ਗੁਰੂ ਸਰੂਪ ਹੋ ਕੇ ਕਰਦਾ ਹੈ, ਕਰਾਉਂਦਾ ਹੈ ਉਪਦੇਸ਼ ਤੇ ਆਪ ਹੀ ਗੁਰੂ ਅਕਾਲ ਪੁਰਖ ਗੁਰਾਂ ਦੇ ਪਾਸੋਂ ਉਪਦੇਸ਼ ਕਰਾਉਂਦਾ ਹੈ ਤੇ ਆਪ ਹੀ ਸਿੱਖੋ ਕਿ ਉਸ ਕਮਾਈ ਨੂੰ ਕਰੇ ਕਰਦਾ ਹੈ।
ਆਪ ਉਲਾਮੇ ਚਿੱਤ ਧਰੇ,
ਆਪ ਹੀ ਮਹਾਰਾਜ ਸਾਹਿਬ ਨਿਸ਼ਕਾਮ ਕਰਮਾਂ ਨੂੰ ਸਿੱਖਾਂ ਦੇ ਪਾਸੋਂ ਕਰਾਉਂਦੇ ਹੈ ਤੇ ਆਪ ਹੀ ਸਿੱਖਾਂ ਨੂੰ ਬ੍ਰਹਮ ਗਿਆਨ ਦੇਣਾ ਕਰਦੇ ਹਨ ਗੁਰੂ ਸਰੂਪ ਹੋ ਕੇ।
ਆਪ ਉਲਾਮੇ ਚਿੱਤ ਧਰੇ,
ਆਪ ਹੀ ਜਿਹੜੇ ਸਿੱਖ ਦਾ ਚਿੱਤ ਵਿਗੜ ਕੇ ਵਕਾਰੀ ਹੋ ਜੇ ਉਹਨੂੰ ਉਲਾਮੇ ਦਿੰਦੇ, 100 ਉਲਾਮੇ ਦਿਨੇ ਕਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਇਸ ਪ੍ਰਕਾਰ ਉਲਾਮੇ ਵੀ ਆਪ ਹੀ ਦੇਣ ਵਾਲੇ ਹਨ ਤੇ ਜਿਹੜਾ ਸਿੱਖ ਉਲਾਮਿਆਂ ਨੂੰ ਸਮਝ ਲਵੇ, ਪਿੱਛੇ ਰਾਤ ਨੂੰ ਜਾਗਿਓ ਜੀਵਨ ਦੁਰ ਮੋਏ ਹੋਏ, ਜੇ ਤਾਂ ਰੱਬ ਵਿਸਾਰੇ ਤਾਂ ਰੱਬ ਨਾਲ ਵਿਸਰੇ ਹੋਏ, ਇਹਨਾਂ ਉਲਾਮਿਆਂ ਨੂੰ ਚਿੱਤ ਚ ਕਰ ਲਵੇ, ਉਹ ਚੰਗਾ ਵੀ ਬਣ ਜਾਂਦਾ ਹੈ, ਲਾਇਕ ਬਣ ਜਾਂਦਾ ਹੈ। ਆਪਣੀ ਆਲਸ ਨੂੰ ਛੱਡ ਕੇ ਉਹ ਪੁਰਖ ਪਹਿਲੀ ਰਾਤੀ ਫਲੜਾ ਫਲ ਵੀ ਪੱਛਾ ਰਾਤ, ਜੋ ਜਾਗਣ ਲਹਨ ਸੇ ਸਾਈ ਕੰਨੋ ਦਾਤ, ਇਸ ਪ੍ਰਕਾਰ ਵੇਦ ਸ਼ਾਸਤਰਾਂ ਦੁਆਰਾ ਜਿਵੇਂ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਨ ਪਈ ਮੈਂ ਤਾਰੀ, ਇਹਨਾਂ ਉਲਾਮਿਆਂ ਨੂੰ ਵੀ ਆਪ ਹੀ ਪਰਮੇਸ਼ਰ ਚਿੱਤ ਚ ਕਰਾ ਦਿੰਦਾ ਹੈ। ਜਿਨ੍ਹਾਂ ਦੇ ਚਿੱਤ ਵਿੱਚ ਚਿੱਤ ਧਰੇ ਚਿੱਤ ਵਿੱਚ ਰਖਾ ਦਿੰਦਾ ਹੈ ਉਹ ਧੰਨ ਪੁਰਖ ਨਿਹਾਲ ਹੋ ਜਾਂਦੇ ਉਲਾਮੇ ਨੂੰ ਸਮਝ ਕੇ। ਜੇ ਕੁਲਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਪਈ ਮਹਿਤਾਰੀ, ਹਰ ਤਿੰਨ ਕੇ ਕੁਲ ਪ੍ਰਸੂਤ ਨਾ ਕਰਿਓ ਤਿਸ ਵਿਧਵਾ ਕਰ ਮਹਿਤਾਰੀ। ਜਿਸ ਪ੍ਰਕਾਰ ਕਿਹਾ ਹੈ ਜਿਨ੍ਹਾਂ ਹਿਰਦੇ ਨਾਮ ਨਾ ਬਸੁ ਤਨ ਮਾਤ ਕੀਜੇ ਹਰ ਬਾਂਝਾ, ਤਿਨ ਸੁਨੀ ਦੋਏ ਫਿਰੈ ਬਿਨਾਓ ਖਪਕਾ ਮੋਏ ਕਰਾਂਝਾ। ਇਹਨਾਂ ਉਲਾਮਿਆਂ ਨੂੰ ਆਪ ਵੀ ਸੱਚੇ ਪਾਤਸ਼ਾਹ ਫਿਰ ਨਾਸਤਕ ਲੋਕ ਕਹਿੰਦੇ ਪਰਮੇਸ਼ੁਰ ਹੈ ਹੀ ਨਹੀਂ, ਕਿੱਥੇ ਹੈ ਤਾਂ ਦਿਖਾਓ। ਸੋ ਇਸ ਪ੍ਰਕਾਰ ਉਲਾਮੇ ਜਿਹੜੇ ਨਾਸਤਕ ਲੋਕ ਦਿੰਦੇ ਹੈ ਉਹਨਾਂ ਨੂੰ ਚਿੱਤ ਵੀ ਅਧਿਕਾਰੀਆਂ ਦੇ ਆਪ ਹੀ ਧਰਾਉਣ ਵਾਲਾ ਹੈ, ਚੇਤਨ ਸਰੂਪ ਹੋ ਕੇ ਉਹਨਾਂ ਦੇ ਉਲਾਮਿਆਂ ਨੂੰ ਸੁਣ ਕੇ ਉਹਨਾਂ ਦੇ ਅੰਦਰ ਆਪ ਹੀ ਆਪਦੀ ਜੋਤ ਨੂੰ ਧਰ ਕੇ ਨਿਰਾਵਰਨ ਗਿਆਨ ਬਖਸ਼ ਦਿੰਦਾ ਹੈ।
ਜਾ ਤੂੰ ਕਰਨਹਾਰ ਕਰਤਾ,
ਹੇ ਪਰਮੇਸ਼ੁਰ ਜੋ ਤੂੰ ਜਗਤ ਨੂੰ ਕਰਨ ਵਾਲਾ ਆਪ ਹੈ, ਸਾਰਿਆਂ ਕੰਮਾਂ ਨੂੰ ਕਰਨ ਵਾਲਾ ਤੇਰੇ ਹੱਥ ਚ ਹੈ, ਸਾਰਿਆਂ ਦੀ ਰੋਜੀ ਰੂਪ ਜ਼ਿੰਦਗੀ ਰੂਪ ਹੁਕਮ ਰੂਪੀ ਪ੍ਰਾਰਬਧ ਰੂਪ ਤਾਰ ਹੈ।
ਕਿਆ ਮੁਹਤਾਜੀ ਕਿਆ ਸੰਸਾਰ,
ਕੀ ਸਾਨੂੰ ਕਿਸੇ ਦੀ ਖੁਸ਼ਾਮਦ ਕਰਨ ਦੀ ਲੋੜ ਹੈ ਸੱਚੇ ਪਾਤਸ਼ਾਹ? ਕਿਉਂ ਕਿਸੇ ਦੇ ਅਸੀਂ ਮੁਹਤਾਜ ਹੋਣਾ, ਅਧੀਨ ਹੋਣਾ, ਤੇ ਸਾਡਾ ਸੰਸਾਰ ਕੀ ਵਿਗਾੜ ਸਕਦਾ ਹੈ? ਸੰਸਾਰ ਰਾਜ ਸੀ ਤਾਮਸੀ ਸੰਤ ਕੀ ਸੁਭਾਅ ਵਾਲਿਆਂ ਦਾ ਕਿਆ ਜ਼ੋਰ ਸਾਡੇ ਨਾਲ ਚੱਲ ਸਕਦਾ ਹੈ?
ਆਪ ਉਪਾਏ ਆਪੇ ਦੇ,
ਆਪ ਹੀ ਸੱਚੇ ਪਾਤਸ਼ਾਹ ਕਿਸੇ ਦੇ ਕੀ ਮੁਹਤਾਜਗੀ ਕਰਨੀ ਹੈ ਤੇ ਕਿਆ ਇਹ ਸੰਸਾਰ ਚੀਜ਼ ਹੈ? ਸਤ ਜੜ ਦੁੱਖ ਰੂਪ ਹੈ ਜੋ
ਆਪ ਉਪਾਏ ਆਪੇ ਦੇ,
ਆਪ ਹੀ ਮਾਰਾ ਸੰਸਾਰ ਨੂੰ ਪੈਦਾ ਕੀਤਾ ਹੈ, ਆਪ ਹੀ ਸਾਰੇ ਰੋਜੀ ਦਿੰਦਾ ਹੈ, ਆਪ ਹੀ ਸਿੱਖ ਦੇ ਹਿਰਦੇ ਚ ਵਿਰਾਗ ਪੈਦਾ ਕਰਦਾ ਹੈ, ਆਪ ਹੀ ਬ੍ਰਹਮ ਗਿਆਨ ਦੀ ਦਾਤ ਦਿੰਦੇ ਹੋ।
ਆਪੇ ਦੁਰਮਤ ਮਨਹਿ ਕਰੇ,
ਆਪ ਹੀ ਮਾਰਾ ਖੋਟੀ ਮਤ ਜਿਹੜੀ ਹੈ, ਜਿਸ ਪ੍ਰਕਾਰ ਤੰਬਾਕੂ ਪੀਣੋ ਦਾਨੇ ਨੂੰ ਹਟਾਇਆ ਸੀ ਤੇ ਕੇਸ ਰਖਾਏ ਸੀ ਸੱਚੇ ਪਾਤਸ਼ਾਹ ਜੀ ਨੇ, ਇਸ ਪ੍ਰਕਾਰ ਸਾਰੇ ਪਰਿਵਾਰ ਦੇ ਅੰਮ੍ਰਿਤ ਦਾਨ ਸੰਵਾਲੇ ਜਾ ਕੇ ਕਲਗੀ ਧਰਨ ਛਕਾਇਆ ਸੀ, ਇਉਂ ਆਪ ਹੀ ਖੋਟੀ ਮਤ ਨੂੰ ਮਨੇ ਕਰਾ ਦਿੰਦਾ ਹੈ। ਉਹ ਕਹੇ ਮਹਾਰਾਜ ਮੈਂ ਜੇ ਤੰਬਾਕੂ ਛੱਡ ਦਿਆਂ ਮੈਨੂੰ ਅਫਰੇਵਾਂ ਹੋ ਜਾ ਕਰੂ, ਮਹਾਰਾਜ ਕਹਿੰਦੇ ਆਫਰੇਗਾ ਨਹੀਂ ਤੂੰ। ਫਿਰ ਮਹਾਰਾਜ ਨੇ ਕਿਹਾ ਕੇਸ ਰੱਖ ਸਿਰ ਦੇ ਉੱਤੇ, ਕਹਿੰਦੇ ਜੀ ਕੇਸ ਕੀ ਲਾਭ ਹੈ? ਮਹਾਰਾਜ ਕਹਿੰਦੇ ਜੇ ਕੁਦੇ ਕੁਕਰਮ ਕਰਕੇ ਤੂੰ ਨਰਕ 'ਚ ਪੈ ਗਿਆ ਕੇਸਾਂ ਦੀ ਨਿਸ਼ਾਨੀ ਨਾਲ ਤੈਨੂੰ ਧੂ ਕੇ ਕੱਢ ਲਾਂਗੇ। ਇਹ ਸੁਣ ਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ, ਕਬੀਰ ਸਾਹਿਬ ਨੂੰ ਕਿਹਾ ਹਾੜ ਚਲੇ ਜਿਸ ਲੱਕੜੀ ਕਾ ਤੂਲਾ, ਕੇਸ ਜਿਹੜੇ ਜਿਸ ਘਾਸ ਕਾ ਪੂਲਾ, ਕੇਸ ਤਾਂ ਇੱਥੇ ਮਹਾਰਾਜ ਚਿਖਾ ਸੜ ਜਾਣਗੇ, ਅੱਗੇ ਜਾਣੇ ਨਹੀਂ। ਮਹਾਰਾਜ ਕਹਿੰਦੇ ਵੇਖਣਾ ਚਾਹੁੰਦਾ? ਮਹਾਰਾਜ ਤੁਕ ਬੋਲੀ, ਮਾਲ ਕੌਂਸੀਏ ਦੀ ਬਾਰ ਬਾਬਾ ਦੀਪ ਸਿੰਘ ਜੀ ਨੇ ਦਸਵੇਂ ਸਰੂਪ ਵਿੱਚ ਲਿਖੀ ਹੈ, ਜਿਹੜੀ ਪਰਨੇ ਸਾਹਿਬ ਦੇ ਸਰੂਪ ਵਿੱਚ ਹੈ, ਉੱਥੇ ਇੰਤਜ਼ਾਰ ਕੀਤੇ ਹਨ। ਸੋ ਉੱਥੇ ਲਿਖਿਆ ਬਿਨ ਕੇਸਾਂ ਸਿਰ ਕੁੱਟੀ ਹੈ, ਚਿੰਗਾਰੇ ਕੌਣ ਛਡਾਏ ਹੈ? ਜਿਹੜੇ ਬਿਨਾਂ ਕੇਸਾਂ ਤੋਂ ਸਿਰ ਉਹਨਾਂ ਦੇ ਕੁੱਟੇ ਜਾਣਗੇ ਰੋਡੇ ਆ ਜਿਹੜੇ, ਤੇ ਚੀਕਾਂ ਮਾਰਨਗੇ ਕੌਣ ਛਡਾਵੇਗਾ? ਇਹ ਤੁਕ ਗੁਰੂ ਸਾਹਿਬ ਜੀ ਇਹਦੇ ਬੋਲੀ, ਇਹਦੇ ਮੱਥੇ ਤੇ ਸੱਚੇ ਪਾਤਸ਼ਾਹ ਨੇ ਆਪਣਾ ਤੀਰ ਰੱਖ ਦਿੱਤਾ। ਪਰਲੋਕ ਦੀ ਹਾਲਤ ਵੇਖੀ, ਜਿਹੜੇ ਕੇਸ ਕਤਲ ਕਰਾਉਂਦੇ ਆ, ਭਾਣੇ ਨੂੰ ਮੰਨਦੇ ਨਹੀਂ, ਸਾਫ ਸੂਰਤ ਨੂੰ ਵਿਗਾੜਦੇ ਹੈ, ਉਹਨਾਂ ਦੇ ਤਾਂ ਹੀ ਪੱਥਰਾਂ ਦੀਆਂ ਜੂਨਾਂ 'ਚ ਪਾ ਕੇ ਵਾਰ ਵਾਰ ਕਈ ਯੁੱਗਾਂ ਤੱਕ ਪਾਹਨ, ਅਨੇਕ ਯੁੱਗ ਇੱਕ ਥੌਰ ਪਾਸ ਕਰੇ, ਅਨੇਕਾਂ ਯੁੱਗਾਂ ਤੱਕ ਪੱਥਰ ਬਣ ਕੇ ਪਏ ਰਹਿੰਦੇ ਹੈ। ਇਹ ਹਾਲਤ ਹੁੰਦੀ ਉਹਨਾਂ ਦੀ ਰੂਹ ਦੀ, ਵੇਖ ਕੇ ਰੋਣ ਲੱਗ ਗਿਆ ਦਾਨਾ। ਕਹਿਣ ਲੱਗਾ ਮਹਾਰਾਜ ਮੈਂ ਅੰਮ੍ਰਿਤ ਛਕਦਾ, ਕੇਸ ਰੱਖਦਾ, ਸੱਤ ਵਚਨ ਮੈਂ ਕੇਸ ਰੱਖਾਂਗਾ। ਪਹਿਲਾਂ ਕਹਿੰਦੇ ਦਾੜੇ ਤੋਂ ਫੜ ਕੇ ਮੈਨੂੰ ਕੱਢ ਲਿਓ, ਇਸ ਪ੍ਰਕਾਰ ਦੇ ਬਿਲਾਸ ਕੀਤੇ ਸਨ। ਫਿਰ ਗੁਰੂ ਸਾਹਿਬ ਦਾ ਬਚਨ ਮੰਨਿਆ ਸੀ। ਇਸ ਪ੍ਰਕਾਰ ਜਿਹੜੀ ਖੋਟੀ ਮਾਤਾ ਨਾ ਪੁਰਖਾਂ ਨੂੰ ਪਈ ਹੋਈ, ਸਾਵਧ ਸੂਰਤ ਨਾ ਰੱਖਣੀ, ਜਿਹਦੀ ਬਾਤ ਮੱਕੇ ਜਾ ਕੇ ਗੁਰੂ ਸਾਹਿਬ ਨੂੰ ਕਹੀ, ਸਾਵਧ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗੇ ਢੋਈ ਨਾ ਲਏ ਕਾਫਰ ਕੁੱਤਾ ਸਤਾਨ, ਇਹ ਪਹਿਲੇ ਪਾਤਸ਼ਾਹ ਦੇ ਜਨਮ ਸਾਖੀ ਦੇ ਵਾਕ ਹਨ। ਇਸ ਪ੍ਰਕਾਰ ਸਾਧ ਸਿੰਘ ਜੀ, ਸਾਵਧ ਸੂਰਤ ਰੱਬ ਬਣਾਈ, ਬੇਈਮਾਨ ਭੰਨ ਗੁਮਾਈ, ਇਹ ਜਿਹੜੀ ਖੋਟੀ ਮਾਤਾ, ਸ਼ਰਾਬਾਂ ਪੀਣੀਆਂ, ਸਿਰ ਮੂੰਹ ਮੁੰਨਣਾ, ਤੰਬਾਕੂ ਪੀਣਾ, ਇਸ ਪ੍ਰਕਾਰ ਦੀ ਦੁਰਮਤਾ ਜਿਹੜੀ, ਇਹ ਨੂੰ ਵੀ ਆਪ ਹੀ ਗੁਰੂ ਸਰੂਪ ਧਾਰ ਕੇ ਮਨੇ ਕਰਨ ਵਾਲੇ ਹੈ, ਹਟਾਉਣ ਵਾਲੇ ਹਨ ਕਿਰਪਾ ਦ੍ਰਿਸ਼ਟੀ ਕਰਕੇ।
ਗੁਰਪ੍ਰਸਾਦ ਵਸੈ ਮਨ
ਆਏ, ਉਹ ਸਤਿਗੁਰਾਂ ਦੀ ਜਿਨ੍ਹਾਂ ਤੇ ਕਿਰਪਾ ਹੁੰਦੀ ਹੈ ਉਹਨਾਂ ਦੇ ਮਨ ਚ ਆ ਕੇ ਗੁਰੂ ਸਾਹਿਬ ਦਾ ਉਪਦੇਸ਼ ਵਸ ਜਾਂਦਾ ਹੈ। ਇਸ ਮਨੁੱਖਾ ਜਨਮ ਚ ਆਇਆ ਹੋਇਆ ਦੇ
ਦੁੱਖ ਹਨੇਰਾ ਵਿੱਚ ਹੋ ਜਾਏ,
ਉਹਨਾਂ ਨੂੰ ਜੰਮਣ ਮਰਨ ਦਾ ਦੁੱਖ, ਅਗਿਆਨ ਦਾ ਹਨੇਰਾ ਜਿਹੜਾ ਹੈ, ਅਵਰਨ ਦਾ ਪੜਦਾ, ਇਹ ਵਿੱਚੋਂ ਹਿਰਦੇ ਤੋਂ ਚਲਿਆ ਜਾਂਦਾ ਹੈ।
ਸਾਚ ਪਿਆਰਾ ਆਪ ਕਰੇ,
ਇਹ ਭਾਈ ਸੱਚ ਦਾ, ਸੱਚ ਨਾਮ ਦਾ ਜਿਹੜਾ ਪਿਆਰਾ ਬਣਾਉਣਾ ਨਾ, ਆਪ ਹੀ ਗੁਰੂ ਸਰੂਪ ਧਾਰ ਕੇ ਸੱਚੇ ਪਾਤਸ਼ਾਹ ਕਰਦੇ ਹੈ। ਸੱਚ ਨਾਮ ਦਾ ਪਿਆਰਾ ਬਣਾਉਂਦੇ ਅਧਿਕਾਰੀਆਂ ਦੇ ਤਾਈ, ਸੱਚੇ ਨਾਮ ਦਾ ਪਿਆਲਣਾ ਕਰਦੇ ਅੰਮ੍ਰਿਤ ਨਾਮ, ਆਪ ਹੀ ਕਿਰਪਾ ਦ੍ਰਿਸ਼ਟੀ ਕਰਕੇ।
ਅਵਰੀ ਕਉ ਸਾਚ ਨਾ ਦੇ,
ਇਹ ਸਤਿਗੁਰਾਂ ਬਿਨਾਂ ਇਹ ਸੱਚ ਦਾ ਪਿਆਰ ਨਹੀਂ ਕਿਤੋਂ ਪ੍ਰਾਪਤ ਹੁੰਦਾ। ਆਪ ਹੀ ਜਿਨ੍ਹਾਂ ਨੂੰ ਸੱਚਾ ਆਪਦਾ ਪਿਆਰਾ ਬਣਾ ਲੈਂਦਾ, ਜਿਵੇਂ ਪੰਜ ਪਿਆਰਿਆਂ ਦੇ ਸੀਸ ਲੈ ਕੇ ਪਿਆਰੇ ਬਣਾਇਆ, ਇਉਂ ਜਿਨ੍ਹਾਂ ਨੂੰ ਆਪ ਹੀ ਆਪਦਾ ਪਿਆਰਾ ਨਾਮ ਦਾ ਰਸੀਆ ਬਣਾ ਲੈਂਦਾ ਹੈ, ਉਹਨਾਂ ਨੂੰ ਦਾਤ ਮਿਲਦੀ ਹੈ। ਅਵਰੀ ਕੋ ਸਾ, ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਪਿਆਰੇ ਨਹੀਂ ਬਣਨ ਦੀ ਜਾਂਚ ਆਈ, ਉਹਨਾਂ ਨੂੰ ਸੱਚੇ ਪਾਤਸ਼ਾਹ ਪਿਆਰ ਨਹੀਂ ਆਪਣਾ ਦਿੰਦਾ, ਉਹ ਪਿਆਰ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਅਵਰਨ ਵਾਲੇ ਜਿਹੜੇ ਪੁਰਖ ਹੈ, ਅਗਿਆਨੀ, ਉਹਨਾਂ ਨੂੰ ਇਹ ਸੱਚ ਦੀ ਪ੍ਰਾਪਤੀ ਨਹੀਂ ਦਿੰਦੇ, ਦਿੰਦਾ ਪਰਮੇਸ਼ਵਰ।
ਜੇ ਕਿਸੇ ਦੇ ਵਖਾਣਾ ਨਾਨਕ,
ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕਿਸੇ ਨੂੰ ਬਖਸ਼ਿਸ਼ ਕਰਕੇ ਦੇ ਵੀ ਦਿੰਦਾ ਹੈ ਪਰਮੇਸ਼ਵਰ ਗੁਰਾਂ ਦੁਆਰਾ,
ਆਗੇ ਪੁੱਛ ਨਾ ਲੈ,
ਉਹਨਾਂ ਦੀ ਫਿਰ ਅੱਗੇ ਪੁੱਛ ਗਿੱਛ ਨਹੀਂ ਲੈਂਦਾ, ਸਭ ਮੁਕਤ ਹੋ ਜਾਂਦੇ, ਸਭ ਬੰਧਨ ਟੁੱਟ ਜਾਂਦੇ ਹੈ। ਜਿਸ ਪ੍ਰਕਾਰ ਮਹਾਰਾਜ ਕਿਹਾ ਹੈ, ਸੋ ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ, ਧਰਮ ਰਾਜ ਦੇ ਕਾਗਜ਼ ਉਹਨਾਂ ਦੇ ਪਾੜ ਜਾਂਦੇ, ਅੰਤਾ ਕਰਨ ਦੇ ਜਿਹੜੇ ਸੰਸਕਾਰ ਹੈ, ਲੇਖਾ ਸਮਝਿਆ ਜਾਂਦਾ, ਮੁੜ ਕੇ ਪੁੱਛ ਕੇ ਉਹਨਾਂ ਨੂੰ ਜੂਨਾਂ ਚ ਨਹੀਂ ਲਿਆ ਜਾਂਦਾ, ਉਹਨਾਂ ਦੇ ਕਰਮਾਂ ਧਰਮ ਦੀ ਜਗਾਤ ਨਹੀਂ ਜਮ ਮੰਗ ਸਕਦੇ। ਇਸ ਪ੍ਰਕਾਰ ਅੱਗੇ ਨਹੀਂ ਪੁੱਛ ਲੈਂਦਾ, ਉਹਨਾਂ ਨੂੰ ਇੱਕ ਵਾਰ ਏਕਾ ਬਖਸ਼, ਫਿਰ ਬਾਹਰ ਨਾ ਬੁਲਾਵਾ, ਜਿਹਨੇ ਇੱਕ ਵਾਰੀ ਬਖਸ਼ ਲੈਂਦਾ ਫਿਰ ਮੁੜ ਕੇ ਹਿਸਾਬ ਕਿਤਾਬ ਵਾਸਤੇ ਨਹੀਂ ਬੁਲਾਉਂਦਾ, ਏਡਾ ਵੱਡਾ ਦਿਆਲੂ ਹੈ ਪਰਮੇਸ਼ਵਰ।
ਸਾਚ ਪਿਆਰਾ ਆਪ ਕਰੇ, ਅਵਰੀ ਕਹੋ ਸਾਚ ਨਾ ਦੇ,
ਜੇ ਕਿਸੇ ਦੇ ਵਖਾਣੇ ਨਾਨਕ ਆਗੇ ਪੂਛ ਨਾ ਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ।
ਆਸਾ ਮਹੱਲਾ ਪਹਿਲਾ, ਤਾਲ ਮਦੀਰੇ ਕੱਟ ਕੇ ਘਾਟ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੰਤਰਜਾਮੀ ਗਰੀਬ ਨਵਾਜ ਦੇ ਪਾਸ ਰਾਸ ਧਾਰੀਏ ਨੇ ਆ ਕੇ ਕਿਹਾ ਕਿ ਹਜ਼ੂਰ ਆਪ ਦੀ ਆਗਿਆ ਹੋਵੇ ਤਾਂ ਅਸੀਂ ਰਾਸ ਪਾਈਏ। ਤਾਂ ਮਹਾਰਾਜ ਸਾਹਿਬ ਨੇ ਕਿਹਾ, ਭਾਈ ਰਾਸ ਤਾਂ ਅੱਗੇ ਹੀ ਪੈ ਰਹੀ ਹੈ, ਕਲਯੁਗ ਦੀ ਰਾਸ ਦਾ ਬਿਆਨ ਗੁਰੂ ਮਹਾਰਾਜ ਸਾਹਿਬ ਕਰਦੇ ਹਨ ਇਸ ਪਵਿੱਤਰ ਸ਼ਬਦ ਵਿੱਚ। ਸਿੱਖਾਂ ਦੇ ਪਰਤ ਕਰਤਾਰਪੁਰ ਸਾਹਿਬ ਚ ਮਹਾਰਾਜ ਬੈਠੇ ਹੋਏ ਉਪਦੇਸ਼ ਬਖਸ਼ਦੇ ਹਨ, ਕਹਿੰਦੇ ਹਨ ਕਿ ਕਲਯੁਗ ਦੀ ਰਾਸ ਕਿਸ ਪ੍ਰਕਾਰ ਦੀ ਪੈਂਦੀ ਹੈ ਦੱਸਦੇ ਹਨ ਆਪ।
ਆਸਾ ਮਹੱਲਾ ਪਹਿਲਾ, ਤਾਲ ਮਦੀਰੇ ਕੱਟ ਕੇ ਘਾਟ।
ਅੰਧੀ ਦੁਨੀਆਂ ਸਾਹਿਬ ਜਾਣ, ਸਾਹਿਬ ਦੇ ਜਾਣ ਵੱਲੋਂ ਦੁਨੀਆਂ ਸਾਰੀ ਇੰਨੀ ਹੋਈ ਹੈ, ਇਹ ਕਿਸ ਪ੍ਰਕਾਰ ਦੀ ਰਾਸ ਪੈ ਰਹੀ ਹੈ ਸੁਣੋ ਆਪ।
ਤਾਲ ਮਦੀਰੇ ਕੱਟ ਕੇ ਘਾਟ,
ਤਾਲ ਕੈਸੀਆਂ, ਸੰਕਲਪ ਤੇ ਵਿਕਲਪ ਜਿਹੜੇ ਹਨ ਇਹ ਕੈਸੀਆਂ ਹਨਗੀਆਂ, ਅਤੇ ਘੱਟ ਕੇ ਘਾਟ ਜਿਹੜੇ ਘੱਟ ਹਿਰਦੇ ਦੇ ਅੰਦਰ ਹੈ, ਘਾਟ ਇੱਕ ਰਸ, ਸੰਕਲਪ ਤੇ ਵਿਕਲਪ ਫੁਰਦੇ ਹਨ, ਜਾਂ ਆਸਾ ਤੇ ਤ੍ਰਿਸ਼ਨਾ ਜਿਹੜੀ ਹੈ ਘੱਟ ਹਿਰਦੇ ਦੇ ਅੰਦਰ, ਘਾਟ ਚ ਕਦੇ ਕਿਸੇ ਪਦਾਰਥ ਦੀ ਆਸਾ ਫੁਰਦੀ ਹੈ, ਕਿਸੇ ਪਦਾਰਥ ਦੀ ਤ੍ਰਿਸ਼ਨਾ ਫੁਰਦੀ ਹੈ। ਸੰਕਲਪ ਕਲਪ ਜਿਹੜੇ ਹਨ ਇਹ ਤਾਂ ਤਾਲ ਕੈਸੀਆਂ ਦੀ ਨਿਆਈ ਹਨ, ਜਾਂ ਆਸਾ ਤ੍ਰਿਸ਼ਨਾ ਜਿਹੜੀਆਂ ਇਹ ਕੈਸੀਆਂ ਦੀ ਨਿਆਈ ਹੈ, ਤੇ ਮਦੀਰੇ ਨਾਲ ਛੈਣਿਆਂ ਦਾ ਹੁੰਦਾ, ਘਾਟਾਂਤਾ ਕਰਨ ਦੇ ਘਾਟ ਦੇ ਅੰਦਰ ਜਿਹੜੇ ਸੰਕਲਪ ਕਲਪ ਫੁਰਦੇ ਹਨ ਇਹ ਮਦੀਰੇ ਛੈਣੇ ਵੱਜ ਰਹੇ ਹਨ। ਘੱਟ ਹਿਰਦੇ ਦੇ ਤਾਂ ਹੀ ਘਾਟ ਘਟਾਉਣ ਵਾਲੇ ਗੁਣਾਂ ਨੂੰ ਹਿਰਦੇ ਵਿੱਚੋਂ, ਸੰਕਲਪ ਤੇ ਵਿਕਲਪ ਜਿਹੜੇ ਹੈ ਇੱਕ ਰਸ ਪਰਮੇਸ਼ਰ ਵੱਲ ਬਿਰਤੀ ਨਹੀਂ ਜੁੜਨ ਦਿੰਦੇ, ਇਹ ਸੰਕਲਪ ਵਿਕਲਪ ਘਟਾਈ ਜਾਂਦੇ ਆ ਚਿੱਤ ਨੂੰ ਪਰਮੇਸ਼ਰ ਦੇ ਸਿਮਰਨ ਵੱਲੋਂ, ਪਛਾਣ ਵੱਲੋਂ ਇਹ ਸੰਕਲਪ ਵਿਕਲਪ ਰੂਪੀ ਛੈਣੇ ਵੱਜ ਰਹੇ ਹਨ, ਘੱਟ ਕੇ ਘਾਟ, ਘਾਟਾਂਤਾ ਕਰਨ ਦੇ ਘਾਟ ਸਥਾਨ ਵਿੱਚ।
ਦੋਲਕ ਦੁਨੀਆ ਵੱਜ ਹੈ ਵਾਜ,
ਜਿਹੜੇ ਦੁਨੀਆ ਦੇ ਦੋ ਤਰ੍ਹਾਂ ਦੇ ਵਾਜੇ ਹਨ, ਕੋਈ ਪਾਪ ਕਰਦਾ ਹੈ, ਕੋਈ ਪੁੰਨ ਕਰਦਾ ਹੈ, ਜਾਂ ਕੋਈ ਭੈੜਾ ਕਹਿੰਦਾ ਹੈ, ਕੋਈ ਚੰਗਾ ਕਹਿੰਦਾ ਹੈ, ਬੁਰਾ ਤੇ ਭਲਾ ਜਿਹੜਾ ਸੁਭਾਅ ਹੈ ਦੁਨੀਆ ਦਾ, ਇਹ ਦਮੂਹੀ ਦੋਲਕ ਨਾਲ ਢੋਲਕੀ ਵੱਜ ਰਹੀ ਹੈ। ਦੁਨੀਆ ਵਿੱਚੋਂ ਕੋਈ ਨਿੰਦਿਆ ਕਰਦਾ, ਕੋਈ ਉਸਤ ਕਰਦਾ ਹੈ, ਇਹਦੇ ਵਿੱਚੋਂ ਆਵਾਜ਼ ਆ ਰਹੀ ਹੈ। ਦੁਨੀਆਂ ਦਮੂਹੀ ਹੈ, ਇਹ ਮਾਨੋ ਢੋਲਕੀ ਵੱਜ ਰਹੀ ਹੈ। ਅਤੇ ਬਾਜਾਂ ਹੈ ਬਾਜ, ਜਿਹੜੇ ਅਨੇਕ ਪ੍ਰਕਾਰ ਦੀਆਂ ਬਾਜਾਂ ਕੱਢਦੇ ਹੈ ਲੋਕ ਕਿ ਮੈਂ ਇਹੋ ਜਿਹਾ ਜਤੀ ਹੈ, ਮੈਂ ਇਹੋ ਜਿਹਾ ਸਤੀ ਹੈ, ਮੈਂ ਇਹੋ ਜਿਹਾ ਕੁਰਬਾਨੀ ਕਰਨ ਵਾਲਾ, ਇਹ ਬਾਜੇ ਵੱਜ ਰਹੇ ਇਸ ਕਲਯੁਗ ਦੀ ਰਾਸ ਦੇ ਅੰਦਰ। ਜਿਹੜੀਆਂ ਆਵਾਜ਼ਾਂ ਹਨਗੀਆਂ ਚੰਗੀਆਂ ਮੰਦੀਆਂ, ਜਿਹੇ ਜੇ ਕਿਸੇ ਦੇ ਸੰਕਲਪ ਹੈ, ਸੰਕਲਪਾਂ ਅਨੁਸਾਰ ਜਿਹੜੀਆਂ ਬਾਜਾਂ ਵੱਜਦੀਆਂ, ਆਪੋ ਆਪਣੇ ਮਤੇ ਅਨੁਸਾਰ ਬਾਜਾਂ ਪਾਈ ਜਾਂਦੇ ਹਨ, ਇਹ ਬਾਜੇ ਵੱਜ ਰਹੇ ਹਨ।
ਨਾਰਦ ਨਾਚੈ ਕਲ ਕਾ ਭਾਵ,
ਇਹ ਰਾਸ ਵਿੱਚ ਤਾਂ ਨਾਰਦ ਕੋਈ ਗੋਪੀ ਨੂੰ ਰਸਾ ਦਿੰਦਾ ਹੈ ਤੇ ਕਿਸੇ ਨੂੰ ਮਨਾ ਜਾਂਦਾ ਹੈ। ਇੱਧਰ ਮਾਰੇ ਕਹਿੰਦੇ ਨਾਰਦ ਦਾ ਨੱਚਣਾ ਇਹ ਹੈ, ਇਹ ਮਨ ਹੀ ਨਾਰਦ ਹੈ, ਇੱਥੇ ਮਨ ਹੀ ਨਾਰਦ ਹੀ ਨਹੀਂ ਨੱਚ ਰਿਹਾ ਹੈ। ਅਤੇ ਕਲ ਕਾ ਭਾਵ, ਕੱਲ ਲੜਾਈ ਵਾਲਿਆਂ ਦਾ ਆਪੋ ਵਿੱਚ ਹੀ ਪ੍ਰੇਮ ਹੈ, ਲੜਨ ਦਾ ਆਪੋ ਵਿੱਚ ਹੀ ਮੋਹ ਰਹਿੰਦਾ ਹੈ, ਆਪੋ ਵਿੱਚ ਹੀ ਲੜਦੇ ਹਨ, ਛਿੱਤਰੋ ਛਿੱਤਰੀ ਹੋ ਪੈਂਦੇ ਹਨ, ਫਿਰ ਆਪੋ ਵਿੱਚ ਹੀ ਪ੍ਰੇਮ ਕਰਕੇ ਰੋਣ ਲੱਗ ਜਾਂਦੇ, ਮੇਰੀ ਬਾਂਹ ਭੱਜ ਗਈ, ਮੇਰਾ ਸੰਬੰਧੀ ਮਰ ਗਿਆ, ਪਹਿਲਾਂ ਸਾਰੀ ਉਮਰ ਸਿਰ ਵੱਢਵਾਂ ਵੈਰ ਰੱਖਦੇ ਹੈ। ਇਸ ਪ੍ਰਕਾਰ ਕਲਕਾ ਲੜਾਈ ਵਾਲਿਆਂ ਦਾ ਕਲਯੁਗ ਦਾ ਭਾਵ ਪ੍ਰਕਾਰ ਦੱਸਿਆ ਹੈ ਤੁਹਾਨੂੰ।
ਜਤੀ ਸਤੀ ਕਹਿ ਰੱਖ ਹੈ ਪਾਉ,
ਆਪਣੇ ਆਪ ਨੂੰ ਬੜੇ ਜਤੀ ਕਹਾਉਂਦੇ ਹੈ ਕਿ ਅਸੀਂ ਕਦੇ ਮੂੰਹ ਨਹੀਂ ਵੇਖਿਆ ਕਿਸੇ ਇਸਤਰੀ ਦਾ। ਅਤੇ ਸਤ ਵਾਲੀਆਂ ਕਹਾਉਂਦੀਆਂ ਹਨ ਕਿ ਅਸੀਂ ਕਦੇ ਪਤੀ ਤੋਂ ਬਿਨਾਂ ਕਿਸੇ ਵੱਲ ਝਾਕੀਆਂ ਹੀ ਨਹੀਂ। ਕਹਾਉਂਦੀਆਂ ਜਤ ਵਾਲੀਆਂ ਕਹਾਉਂਦੇ ਆ ਸਤ ਵਾਲੇ, ਤੇ ਕਹਿ ਕੇ ਰੱਖਦੇ ਆ ਇਹੀ ਜੀ ਰਾਸ ਚ ਪੈਰ, ਮਨ ਦਾ ਸੰਕਲਪ ਰੂਪੀ ਪੈਰ ਤਾਂ ਰੱਖਦੇ ਇਹਨਾਂ ਵਿੱਚ, ਕਹਾਉਂਦੇ ਆਪਣੇ ਆਪ ਨੂੰ ਜਤੀ ਤੇ ਸਤੀਆਂ ਇਸਤਰੀਆਂ ਕਹਾਉਂਦੀਆਂ। ਤੇ ਪੈਰ ਇਹ ਜੀ ਜਿੱਥੇ ਮਨ ਨੱਚਦਾ ਹੈ, ਜਿੱਥੇ ਕਲਯੁਗ ਦਾ ਇਹ ਪ੍ਰਕਾਰ ਹੈ, ਉਹਦੇ ਚ ਪੈਰ ਰੱਖਦੇ, ਸੰਕਲਪ ਉਸ ਵਿੱਚ ਲੱਗਾ ਰਹਿੰਦਾ ਹਰ ਵਕਤ ਇਹਨਾਂ ਦੇ ਮਨ ਦਾ, ਕਹਾਉਂਦੇ ਜਤੀ ਸਤੀ ਹੈ। ਭਲਾ ਜਿਹਨਾਂ ਨੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਵੈਣ ਬਖਾਣੇ, ਇਹ ਜਿਹਨਾਂ ਦੇ ਅੰਦਰ ਗੁਣ ਹੈ। ਸੋ ਤੇ ਸਤੀਆਂ ਜਿਹੜੀਆਂ ਆਪਣੇ ਪਤੀ ਤੋਂ ਬਗੈਰ ਹੋਰ ਕਿਸੇ ਵੱਲ ਬਿਨ ਪਰ ਪੁਰਖ ਨਾ ਜਾਣੇ, ਬਿਨਾਂ ਪਤੀ ਤੋਂ ਪੁਰਖ ਹੋਰ ਜਾਣਦੀਆਂ ਨਹੀਂ, ਸਭਨਾਂ ਨੂੰ ਇਸਤਰੀਆਂ ਸਮਝਦੀਆਂ ਆਪਣੇ ਪਤੀ ਤੋਂ ਬਿਨਾਂ, ਐਸੀਆਂ ਜਿਹੜੀਆਂ ਸਤੀਆਂ ਹਨ ਉਹ ਕਿੱਥੇ ਆਪਣੇ ਪੈਰ ਨੂੰ ਰੱਖਣ, ਇਹੀ ਜੀ ਰਾਸ ਪੈ ਰਹੀ ਹੈ, ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਕਿਤੇ ਮਨ ਟਿਕਾਉਣ ਨੂੰ।
ਨਾਨਕ ਨਾਮ ਵਿੱਚੋਂ ਕੁਰਬਾਨ,
ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ੁਰ ਦੇ ਨਾਮ ਦੇ ਵਿੱਚੋਂ ਉੱਪਰੋਂ ਹੀ ਕੁਰਬਾਨ ਜਾਈਏ ਭਾਈ, ਮਹਾਰਾਜ ਦਾ ਸਿਮਰਨ ਕਰਨੇ ਕਰਕੇ, ਨਾਮ ਜਪਣੇ ਕਰਕੇ ਛੁਟਕਾਰਾ ਹੋਵੇਗਾ, ਹੋਰ ਕੋਈ ਦੁਨੀਆਂ ਦੇ ਅੰਦਰ ਥਾਂ ਟਿਕਾਣਾ ਨਹੀਂ। ਪਰਮੇਸ਼ੁਰ ਦੇ ਨਾਮ ਤੋਂ ਬਗੈਰ ਵਿੱਚੋਂ ਉੱਪਰੋਂ ਕੁਰਬਾਨ ਜਾਈਏ।
ਅੰਧੀ ਦੁਨੀਆ ਸਾਹਿਬ ਜਾਣ,
ਇਹ ਜਿਹੜੀ ਸਾਰੀ ਦੁਨੀਆ ਹੈ ਨਾ, ਸਾਹਿਬ ਦੇ ਜਾਣ ਵੱਲੋਂ ਅੰਨੀ ਹੋ ਰਹੀ ਹੈ, ਮਨ ਬੁੱਧ ਰੂਪੀ ਨੇਤਰਾਂ 'ਚ ਵਿਚਾਰ ਦੀ ਨਿਗਾਹ ਇਹਨਾਂ ਦੇ ਅੰਦਰ ਹੈ ਨਹੀਂ ਭਾਈ। ਹੇ ਅਗਿਆਨੀ ਸ੍ਰਿਸ਼ਟੀ, ਸਾਹਿਬ ਨੂੰ ਜਾਣਨਾ ਕਰੋ, ਕਿਉਂ ਪਰਮੇਸ਼ੁਰ ਦੇ ਜਾਣ ਵੱਲੋਂ ਅੰਧੀ ਹੋ ਰਹੇ ਹੋ।
ਰਹਾਓ ਗੁਰੂ ਪਾਸੋਂ ਫਿਰ ਚੇਲਾ
ਖਾ, ਗੁਰੂ ਤੇ ਚੇਲਿਆਂ ਦੀ ਸੁਣੋ ਕਹੀ ਜੀ ਹੈ। ਕਹਿੰਦੇ ਜਿਹੜੇ ਗੁਰੂ ਕਹਾਉਂਦੇ ਹੈ ਉਹਨੂੰ ਗੁਰੂ ਬਣਾਉਂਦੇ ਹੈ, ਚੇਲੇ ਜਿਹਦੇ ਕੋਲ ਚੰਗੀ ਜਾਇਦਾਦ ਹੋਵੇ, ਜਿਹਦੇ ਕੋਲ ਚੰਗੀ ਮਾਇਆ ਹੋਵੇ, ਉਹਦਾ ਚੇਲਾ ਬਣਨਾ, ਫਿਰ ਵੀ ਮੇਰਾ ਜਿਹੜਾ ਚੇਲਾ ਹੈ ਮੇਰਾ ਵਿਦਿਆ ਪੜ੍ਹਦਾ, ਕਾਂਸੀ ਪੜ੍ਹਦਾ, ਇਹਨੂੰ ਮੈਂ ਦੇਣੇ ਹੈ ਪੈਸੇ, ਜਾਂ ਇਹ ਚੇਲਾ ਬਣਾ ਕੇ ਮੈਂ ਇਹਨੂੰ ਜਾਇਦਾਦ ਸਾਰੀ ਸੰਭਾਲਣੀ ਹੈ। ਇਉਂ ਗੁਰੂ ਦੇ ਪਾਸੋਂ ਚੇਲੇ ਮੁੜ ਮੁੜ ਕੇ ਖਾਂਦੇ, ਚਾਹੀਦਾ ਤਾਂ ਹੱਕ ਸੀ ਨਾ ਚੇਲੇ ਨੂੰ ਸੇਵਾ ਕਰਨੀ, ਪਰ ਅੱਜ ਕੱਲ੍ਹ ਦੇ ਕਲਯੁਗ ਦੇ ਜਿਹੜੇ ਗੁਰੂ ਬਣੇ ਹੋਏ ਹੈ ਉਹਨਾਂ ਦੇ ਪਾਸੋਂ ਚੇਲੇ ਖਾਂਦੇ ਹੈ, ਮੌਜਾਂ ਮਾਣਦੇ ਹਨਗੇ, ਗੁਰੂ ਤਾਂ ਮਸਾਂ ਹੀ ਗੁਜ਼ਾਰਾ ਕਰਦੇ ਹੈ ਅਤੇ ਚੇਲਿਆਂ ਨੂੰ ਚੰਗੇ ਸੋਹਣੇ ਗੁਰਛੱਲੇ ਉਡਾਉਣ ਵਾਸਤੇ ਖਰਚ ਦਿੰਦੇ ਹਨ।
ਧਾਮ ਪ੍ਰੀਤ ਵਸੈ ਘਰ
ਆਏ, ਗੁਰੂ ਇਹੋ ਜਿਹੇ ਹੈ ਜਿਸ ਚੰਗੇ ਸਰਦਾਰ ਦੀ ਜਾਇਦਾਦ ਹੋਵੇ, ਚੰਗੀ ਮਾਇਆ ਛਾਇਆ ਹੋਵੇ, ਉਹਦੇ ਘਰ ਆ ਕੇ ਚੁਬਾਰੇ 'ਚ ਡੇਰਾ ਲਾ ਲੈਣਾ। ਧਾਮ ਨਾਂ ਖਾਣੇ ਦੀ ਪ੍ਰੀਤ ਨਾਲ ਘਰ 'ਚ ਹੀ ਜਾ ਵਸਦੇ ਹੈ ਕਿ ਅਸੀਂ ਸੋਚਿਆ ਵੀ ਤੈਨੂੰ ਉਪਦੇਸ਼ ਘਰ ਹੀ ਦੇ ਆਈਏ, ਮੰਤਰ ਦੇਣ ਆਏ ਅਸੀਂ, ਇਉਂ ਖਾਣ ਦੀ ਪ੍ਰੀਤੀ ਨਾ ਖਾਣੇ ਦੀ ਨਾ ਵਸਦੇ, ਉਹਨਾਂ ਦੇ ਘਰਾਂ 'ਚ ਆ ਕੇ ਹੈ, ਉਹ ਕਹਾਉਂਦੇ ਗੁਰੂ ਹੈ ਉਹਨਾਂ ਦੇ।
ਜੇ 100 ਵਰਿਆਂ ਜੀਵਨ ਖਾਣ,
ਮਹਾਰਾਜ ਸਾਹਿਬ ਕਹਿੰਦੇ ਜੇ 100 ਵਰੇ ਵੀ ਜਿਉਂਦੇ ਰਹੇ ਜੇ ਗੁਰੂ ਜਿਹੜੇ ਹੈ, ਅਤੇ ਇਹ ਜੇ ਚੇਲੇ ਵੀ 100 ਵਰਾਂ ਖਾਂਦੇ ਰਹਿਣ ਗੁਰੂ ਦੇ ਪਾਸੋਂ, ਉਹ ਪ੍ਰਵਾਨ ਨਹੀਂ, ਸਭ ਦੋਵੇਂ ਗੁਰੂ ਅਤੇ ਚੇਲਾ ਨਿਸਫਲ ਹੀ ਹਨਗੇ, ਨਾ ਕੋਈ ਗੁਰੂ ਹੈ ਨਾ ਕੋਈ ਚੇਲਾ ਹੈ ਉਹਨਾਂ ਦੇ ਵਿੱਚੋਂ। ਸੋ ਜੇ ਸੈਂਕੜੇ ਵਰੇ ਪਦਾਰਥਾਂ ਨੂੰ ਖਾਂਦੇ ਰਹਿਣ ਗੁਰੂ ਬਣ ਕੇ, ਚੇਲਿਆਂ ਦੇ ਘਰੀਂ ਜਾ ਕੇ ਰੋਟੀ ਦੀ ਪ੍ਰੀਤ ਨਾਲ, ਤੇ ਚੇਲੇ ਜਿਹੜੇ ਹੈ ਉਹ ਸੈਂਕੜੇ ਵਰੇ ਜਿਉਂ ਕਰਕੇ ਗੁਰੂ ਦੇ ਪਾਸੋਂ ਚੇਲੇ ਖਾਂਦੇ ਰਹਿਣ।
ਖਸਮ ਪਛਾਣ ਸੂ ਦਿਨ ਪਰਵਾ,
ਉਹਨਾਂ ਦੀ ਸਾਰੀ ਉਮਰ ਗੁਰੂ ਤੇ ਚੇਲਿਆਂ ਦੀ ਨਿਸਬਤ ਹੈ। ਸੋ ਜੇ ਕਰਕੇ ਖਸਮ ਅਕਾਲ ਪੁਰਖ ਦੀ ਪਛਾਣ ਕਰਨ ਗੁਰੂ ਤੇ ਚੇਲੇ, ਉਹਨਾਂ ਦਾ ਦਿਨ ਜ਼ਿੰਦਗੀ ਦਾ ਪ੍ਰਮਾਣ ਨਹੀਂ ਕਿ ਨਹੀਂ ਨਿਸਬਲ ਹੈ ਸਭ ਗੁਰੂ ਤੇ ਚੇਲਾ ਪੁਣਾ।
ਦਰਸ਼ਨ ਦੇਖਿਆ ਦਇਆ ਨਾ ਹੋਵੇ,
ਕਲਯੁਗ ਦੀ ਐਸੀ ਹਾਲਤ ਹੈ ਜੇ ਕੋਈ ਗਰੀਬ ਆਦਮੀ ਪਾਤਸ਼ਾਹਾਂ ਦੇ ਕੋਲੇ ਜਾ ਕੇ ਕਹੂ ਮਹਾਰਾ ਮੈਂ ਗਰੀਬ ਹੈ ਮੇਰਾ ਨਿਆਂ ਕਰੋ, ਉਹ ਕਹਿਣਗੇ ਦਰਸ਼ਨ ਮਾਤਰ ਸੇ ਦੇਖਣ ਸੇ ਦਇਆ ਨਹੀਂ ਹੋ ਸਕਦੀ, ਕੋਈ ਸਾਨੂੰ ਦੇ ਤਾਂ ਤੇਰੀ ਅਰਜ਼ੀ ਲਿਖਾਂਗੇ ਤਾਂ ਤੇਰਾ ਪ੍ਰਵਾਨ ਕਰਾਂਗੇ। ਕਿਉਂ ਦਰਸ਼ਨ ਦੇਖਣ ਮਾਤਰ ਸੇ ਦਇਆ ਨਹੀਂ ਕਰਿਆ ਕਰਨਗੇ ਇਹ ਜੇ ਕੁਨਿਆਈ ਰਾਜੇ ਹੋਣਗੇ ਲੁੱਟ ਲੁੱਟ ਕੇ ਖਾਣ ਵਾਲੇ।
ਲਏ ਦਿੱਤੇ ਬਿਨ ਰਹੇ ਨਾ ਕੋ,
ਰਾਜਾ ਲਏ ਤੋਂ ਬਗੈਰ ਤੇ ਜਿਹੜੇ ਮੁਕੱਦਮੇ ਵਾਜ ਉਹ ਦਿੱਤੇ ਤੋਂ ਬਿਨਾ ਕੋਈ ਰਹਿ ਨਹੀਂ ਸਕੇਗਾ, ਆਪੋ ਵਿੱਚ ਵੱਡੀ ਦਾ ਹੀ ਸਾਰਾ ਵਰਤਾਰਾ ਚੱਲ ਪਵੇਗਾ।
ਰਾਜਾ ਨਿਆਉ ਕਰੇ ਹੱਥ ਹੋ,
ਇਸ ਪ੍ਰਕਾਰ ਜਿਹੜੇ ਗੁਰੂ ਕਹਾਉਣਗੇ ਉਹ ਦਰਸ਼ਨ ਦੇਖਣ ਮਾਤਰ ਸੇ ਦਇਆ ਨਹੀਂ ਕਰਿਆ ਕਰਨਗੇ, ਕਹਿਣਗੇ ਜੋ ਕੁਛ ਮਾਲ ਤਵਾਲਾ ਸੋ ਅਭੀ ਉੱਠ ਭੇਟੋ ਮਾਰੀ ਕੀਜੈ, ਜਿਨ੍ਹਾਂ ਤੇਰੇ ਘਰ ਚ ਧਨ ਹੈ ਦੌਲਤ ਉਹ ਸਾਡੀ ਭੇਟਾ ਕਰ ਦੇ, ਤੇ ਮੇਰੋ ਹੀ ਧਿਆਨ ਤੋਂ ਵਿਸ਼ਵਾਸ ਭੁੱਲ ਕੇ ਔਰ ਕੋ ਨਾਮ ਨਾ ਲੀਜੇ, ਮੇਰਾ ਮੈਂ ਸਨ ਟੋਪਣੀ ਸਨ ਕੱਪੜੀ ਜੁੱਤੇ ਸਣੇ ਖੁਦਾ ਹੈ, ਤੇ ਜੁੱਤੇ ਦੀ ਵੀ ਪੂਜਾ ਕਰਾਇਆ ਕਰਨਗੇ ਆਪਦੇ ਦੀ, ਇਸ ਪ੍ਰਕਾਰ ਦੀ ਹਾਲਤ ਹੋਵੇਗੀ। ਲੈ ਦਿੱਤੇ ਬਗੈਰ ਰਿਹਾ ਨਹੀਂ ਕਰੇਗਾ ਕੋਈ, ਸੋ ਚੇਲੇ ਵੀ ਲਿਆ ਕਰਨਗੇ ਗੁਰੂ ਵੀ ਲਿਆ ਕਰਨਗੇ, ਐਵੇਂ ਕਿਸੇ ਨੂੰ ਉਪਦੇਸ਼ ਨਹੀਂ ਦਿਆ ਕਰਨਗੇ, ਇਹੀ ਜੀ ਹਾਲਤ ਹੋ ਜਾਏਗੀ।
ਰਾਜਾ ਨਿਆਉ ਕਰੇ ਹੱਥ ਹੋ,
ਰਾਜਾ ਤਾਂ ਨਿਆਂ ਕਰਿਆ ਕਰੂ, ਹੱਥ ਵਿੱਚ ਕੋਈ ਮਾਇਆ ਫੜਾਉਣ ਤਾਂ ਉਹਨਾਂ ਦਾ ਨਿਆਂ ਕਰਿਆ ਕਰੇਗਾ।
ਕਹੇ ਖੁਦਾਏ ਨਾ ਮੰਨੇ ਕੋ,
ਜੇ ਕਹੇ ਜੀ ਖੁਦਾ ਦੇ ਵਾਸਤੇ ਮੇਰਾ ਨਿਆਂ ਕਰ ਦਿਓ ਮੈਂ ਗਰੀਬ ਹਾਂ, ਕਿਉਂ ਖੁਦਾ ਦੇ ਵਾਸਤੇ ਕਿਸੇ ਨੀ ਮੰਨਿਆ ਕਰਨਾ, ਇਹੀ ਜੀ ਹਾਲਤ ਹੋਵੇਗੀ।
ਮਾਨਸ ਮੂਰਤ ਨਾਨਕ ਨਾ,
ਮਹਾਰਾਜ ਸਾਹਿਬ ਕਹਿੰਦੇ ਇਹ ਜਿਹੜੇ ਹੈ ਨਾ ਇੱਕ ਮੂਰਤਾਂ ਹੀ ਹੈ ਨਾ ਨਾਮ ਮਾਤਰ, ਵੀ ਇਹ ਮਨੁੱਖ ਹਨ ਗੇ ਇਹ ਜਿਹੜੇ ਲੋਕ ਹਨ।
ਕਰਨੀ ਕੁੱਤਾ ਦਰ ਹੁਰਮਾ,
ਇਹ ਤਾਂ ਕਰਨੀ ਵੱਲੋਂ ਸਾਧ ਸਿੰਘ ਜੀ ਕੁੱਤੇ ਹੈ, ਵਾਹਿਗੁਰੂ ਦੇ ਦਰ ਦਾ ਫਰਮਾਨ ਦੱਸਿਆ ਕੁੱਤਿਆਂ ਦੀ ਨਿਆਈ ਹਨਗੇ ਬਦਚਲਣੀ ਕਰਨ ਵਾਲੇ। ਸੋ ਮਨੁੱਖ ਦੀ ਮੂਰਤ ਇੱਕ ਸ਼ਕਲ ਹੈ ਨਾਮ ਮਾਤਰ ਕੇ, ਮਨੁੱਖ ਹਨਗੇ ਹੈ ਕਮਾਈ ਵੱਲੋਂ ਕੁੱਤੇ, ਹਰ ਵਕਤ ਵਾਹਿਗੁਰੂ ਦੇ ਦਰ ਦਾ ਫਰਮਾਨ ਅਸੀਂ ਦੱਸਿਆ, ਇਹੀ ਜੀ ਹਾਲਤ ਸੰਸਾਰ ਦੀ ਹੋ ਰਹੀ ਹੈ। ਸੋ ਇਸੇ ਪ੍ਰਕਾਰ ਫਿਰ ਮਹਾਰਾਜ ਜੀ ਮਾਨਸ ਮੂਰਤ ਕਿਵੇਂ ਬਣੇ?
ਮਾਨਸ ਮੂਰਤ ਨਾਨਕ ਨਾਮ,
ਸਤਿਗੁਰੂ ਜੀ ਕਹਿੰਦੇ ਜੇ ਮਹਾਰਾਜ ਦਾ ਨਾਮ ਜਪਣ ਤਾਂ ਮਨੁੱਖ ਮੂਰਤ ਹੈ, ਨਹੀਂ ਤਾਂ ਪ੍ਰੇਤ ਹੀ ਹਨਗੇ ਕੁੱਤਿਆਂ ਦੀ ਨਿਆਈ ਸਮਝਣੇ ਜੋ ਪਰਮੇਸ਼ਵਰ ਦਾ ਭਜਨ ਨਹੀਂ ਕਰਦੇ। ਮਨੁੱਖ ਦੀ ਮੂਰਤ ਸ਼ਕਲ ਤਾਂ ਹੈ ਜੇ ਮਹਾਰਾਜ ਦਾ ਨਾਮ ਗੁਰੂ ਸਾਹਿਬ ਜੀ ਕਹਿੰਦੇ ਜਪਣ।
ਕਰਨੀ ਕੁੱਤਾ ਦਰ ਫੁਰਮਾ,
ਇਸ ਪ੍ਰਕਾਰ ਕੁੱਤੇ ਦਾ ਸੁਭਾਅ ਹੈ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਮ ਕਾ ਇਤਨੇ ਨਿਤ, ਨਾਨਕੇ ਵਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੁੱਤਾ ਮਾਲਕ ਦੀ ਰੋਟੀ ਖਾਂਦਾ ਉਹਦੇ ਘਰ ਦਾ ਪਹਿਰਾ ਦਿੰਦਾ ਹੈ, ਇਉਂ ਜਿਸ ਵਾਹਿਗੁਰੂ ਨੇ ਸਾਨੂੰ ਸਾਰੇ ਪਦਾਰਥ ਦਿੱਤੇ ਹੈ ਉਹਦੀ ਕਮਾਈ ਕੁੱਤੇ ਦੀ ਨਿਆਈ ਉਸ ਵਾਹਿਗੁਰੂ ਦੇ ਦਰ ਨੂੰ ਪਕੜੀ ਰੱਖੇ, ਤੇ ਫੇਰ ਮਾਰੇ ਦਰ ਚ ਪ੍ਰਵਾਨ ਹੋਵੇਗਾ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆਗੇ ਬਦਨ ਪਸਾਰ, ਕਿਉਂ ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਇਸ ਪ੍ਰਕਾਰ ਦੇ ਮਹਾਰਾਜ ਦੇ ਦਰ ਦੇ ਕੂਕਰ ਦਰਵੇਸ਼ ਬਣੋ ਕਰਨੀ ਕਮਾਈ ਕਰਕੇ, ਤੇ ਦਰ ਪਰਮੇਸ਼ਰ ਦਾ ਫਰਮਾਨ ਦੱਸਿਆ ਤਾਂ ਪ੍ਰਵਾਨ ਹੋਵੋਗੇ।
ਗੁਰ ਪ੍ਰਸਾਦ ਜਾਣੇ ਮਹਿਮਾਨ,
ਸਤਿਗੁਰੂ ਸਾਹਿਬ ਦੀ ਕਿਰਪਾ ਦਾ ਪਾਤਰ ਬਣੇ ਤੇ ਆਪਣੇ ਆਪ ਨੂੰ ਮਹਿਮਾਨ ਪ੍ਰਾਹੁਣਚਾਰੀ ਦੀ ਨਿਆਈ ਸਮਝੇ ਦੁਨੀਆਂ ਚ। ਅੱਜ ਤਾਂ ਦੁਨੀਆਂ ਚ ਰੋਜ਼ ਜਿਵੇਂ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ, ਕਿਆ ਤੂੰ ਰਤਾ ਗ੍ਰਿਸ਼ਨ ਸਭ ਫੁੱਲਾਂ ਕੀ ਬਾਗਾਤ। ਕਿਉਂ ਗੁਰਾਂ ਦੀ ਕਿਰਪਾ ਕਰਕੇ ਸੰਸਾਰ ਚ ਪ੍ਰਾਹੁਣਚਾਰੀ ਦੀ ਨਿਆਈ ਸਮਝੇ ਆਇਆ ਹੋਇਆ।
ਤਾਂ ਕਿਸ ਦਰ ਗਹਿ ਪਾਵੈ ਮਾਨ,
ਤਾਂ ਭਾਈ ਕੁਝ ਜਿਹੜਾ ਇੰਨਾ ਵਿਰਾਗ ਰੱਖੇ ਸੰਸਾਰ ਚ ਰਹਿੰਦਾ ਹੋਇਆ ਤਾਂ ਵਾਹਿਗੁਰੂ ਦਰਗਾਹ ਚ ਕੋਈ ਸਤਿਕਾਰ ਪਾਵੇਗਾ ਆਦਰ ਪਾਵੇਗਾ ਸੱਚਖੰਡ ਵਿੱਚ ਜਾ ਕੇ। ਇਹ ਕਲਯੁਗ ਦੀ ਰਾਸ ਦੱਸੀ ਆ ਆਪ ਜੀ ਨੇ।